सतगुरु नमः, श्री गुरुदेव नमः। दास दोनों हाथ जोड़ के संगत दे चरणा च मथा टेकते हुए अपने गुनाह की माफी लिए अरदास बेनती करता है। वो गुनाह जो करोड़ों ही जन्मों तो मैं इकट्ठे करी बैठा हाँ, संगत की समर्था है बख्शन की, बख्शन की कृपालता करो। संगत के बख्शे गुरु साहब भी बख्श देते हैं। अज के इस रूहानी सत्संग गुरु साहबान ने जो शब्द बख्शिश किया है वह है दरगाह की चिट्ठी। ये दरगाह की चिट्ठी केड़ी है, लिखण वाला कौन है, इसका की मजमून है, और इस मजमून के जो पिछे छुपे हुए भाव ने वो की अर्थ लै करके इस जगत में प्रगट होंदे ने, और इस मनुखे जन्म के आ करके किड़िया जीवात्मा ने जड़िया इन भावों को ग्रहण कर दिया ने, और ग्रहण करन दे बाद इस रस्ते नू अपना करके अपने घर का काम कर दिया हन, यानी कि अपनी आत्मा नू इस पिंजरे चो आजाद करा दिया हन। 24 लाख सूटा चो जड़े इस काल की रचना दे विच उसने इस जीवात्मा नू इत्थे रोकण करके बना रखे हन। तो ये चिट्ठी जड़ी है गुरु अर्जन देव पातशाह दी लिखी हुई है, तुर दरगाह दी चिट्ठी, जिसनों इस जगत दे विच असी सुखमनी साहब के नाम तो भी याद करते हाँ। सुखमनी सुख अमृत प्रभ नाम, भगत जना के मन विश्राम। सिमर 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 सुख पावे, कल कलेश तन मैं मिटावे। प्रभ कै सिमरन गुरु साहब उपदेश करते हैं, इस सिमरन की महत्ता स्पष्ट करते हैं, पर इस चिट्ठी दे विच किस सिमरन की गल की है, सिमरन करन वाला कौन है और किस चीज़ का सिमरन करना है, इस चिट्ठी दे विच जड़ा भाव छुपया है ये किसी नू समझ नहीं आया। ये चिट्ठी पढ़न वेले असी सब तो पहला ये उच्चारण करते हाँ कि यह चिट्ठी जड़ी है ब्रह्म मुहूर्त या अमृत वेले पढ़नी चाहिए है। हुण अमृत वेले का की भाव है सचखंड तो सतगुरु प्रगट करते हैं कि यह अमृत वेला केड़ा है, ब्रह्म मुहूर्त किसनू किया गया है। अमृत वेला सच नाओ वड्याई विचार, करमी आवे कपड़ा नदरी मुख द्वार। इन्हां तुकां दे विच गुरु नानक साहब ने बिल्कुल स्पष्ट किया है अमृत वेला केड़ा है, सच का नाणा किसनू किया है। ये समझ वाली गल यह है सच की है इस जगत दे विच, इस जगत विच इन अखां दे नाल असीं जो भी सृष्टि देखते हाँ, जड़ चेतन या जितने भी संबंध सानू नज़र आते हैं ये सारे के सारे झूठे ने। फिर सच की है, सच कित्थे है, ये किस तरीके दे नाल असीं सच नू मिल सकते हाँ। गुरु साहब स्पष्ट करते हैं करमी आवे कपड़ा, कर्मा के अनुसार ये कपड़ा यानी कि सूट मिलता है। हुण कर्म कदों जुड़ते, नदरी आवे, नदर नदर किस दी, अकाल पुरख की, अकाल पुरख की जड़ों नज़र होवे उसी ले ए सारे शुभ कर्म कट्ठे होंदे ने, और ये कपड़ा ये सूट सानू मिलता है। ये सूट यानी मनुखा जन्म, इस मनुखे जन्म दे विच आकर के ही यह जीवात्मा मोख द्वार, मोख कहिंदे ने मुक्ति नू, मुक्ति का द्वार, मुक्ति का द्वार सचखंड है। सचखंड की सत्ता जिथों शुरू होंदी है उत्थे जिसले जीवात्मा प्रवेश करती है उस द्वार नू असी मुक्ति का द्वार या दसवां द्वार कहिंदे आ, पर उस द्वार नू खिच करके असी इस लोक दे विच यानी मनुखे जन्म नू भी असी मोख द्वार कहिंदे आ। यानी 84 लाख जीवा सूटां दे विचों जदों इस जीवात्मा नू परमात्मा की नज़र होवे मेहर परी उस लिए उसके कर्म जुड़ते हैं और उसनू ये मनुखा जन्म यानी मोख द्वार मुक्ति का द्वार मिलता है। इस कपड़े नू पा करके मनुखे जन्म के विच आकर के ही सिर्फ जीवात्मा जो है उस मोख द्वार यानी आवागमन तो 84 लाख सूटा चो मुक्ति प्राप्त कर सकती है, और इसी नू सच का नाणा किया है। किस तरीके दे नाल यानी कि एक कपड़ा पा करके ये जीवात्मा जो 9 द्वारा चो निकलती है 10वें द्वार पहुँचती है उत्थे एक प्रकाश इसनू नज़र आता है, वो प्रकाश और उसके विचों एक आवाज़ आती है जिसनों असी हक की आवाज़ कहते हैं। ਇਹ ਹੱਕ ਦੀ ਆਵਾਜ਼ ਔਰ ਇਹ ਪ੍ਰਕਾਸ਼ ਕੀ ਔਰ ਕਿਸ ਤਰੀਕੇ ਦੇ ਨਾਲ ਇਹ ਪਰਮਾਤਮਾ ਦਾ ਇੱਕ ਗੁਣ ਹੈ। ਇਸ ਗੁਣ ਦੇ ਜ਼ਰੀਏ ਹੀ ਇਹ ਜੀਵਾਤਮਾ ਜੋ ਹੈ ਉਸਨੂੰ ਮਿਲ ਸਕਦੀ ਹੈ। ਉਹ ਪਰਮਾਤਮਾ ਦਾ ਕੋਈ ਰੰਗ ਰੂਪ ਰੇਖ ਆਕਾਰ ਨਹੀਂ ਹੈ। ਇਸ ਚਿੱਠੀ ਦੇ ਵਿੱਚ ਇਹ ਬੜੇ ਅੱਛੇ ਤਰੀਕੇ ਦੇ ਨਾਲ ਸਾਰੀਆਂ ਆਸ਼ਪਤੀਆਂ ਨੂੰ ਅਗਰ ਅਸੀਂ ਧਿਆਨ ਦੇ ਨਾਲ ਆਪਣੇ ਸਤਿਗੁਰੂ ਨੂੰ ਮੁੱਖ ਰੱਖ ਕਰਕੇ ਇਹਨਾਂ ਨੂੰ ਯਾਦ ਕਰਾਂਗੇ, ਪੜ੍ਹਾਂਗੇ ਤਾਂ ਜ਼ਰੂਰੀ ਗੱਲ ਹੈ ਉਹਨਾਂ ਦੇ ਕੁਝ ਨਾ ਕੁਝ ਭਾਵ ਸਾਡੇ ਅੰਤਰ ਦੇ ਵਿੱਚ ਜ਼ਰੂਰ ਪ੍ਰਗਟ ਹੋਣਗੇ। ਅਸੀਂ ਕਦੇ ਵੀ ਆਪਣੇ ਸਤਿਗੁਰੂ ਨੂੰ ਮੁੱਖ ਰੱਖ ਕਰਕੇ ਨਹੀਂ ਬੈਠਦੇ, ਆਪਣੇ ਅਭਿਮਾਨ ਨੂੰ ਹਉਮੈ ਨੂੰ ਮੁੱਖ ਰੱਖ ਕਰਕੇ ਬੈਠਦੇ ਹਾਂ। ਇੱਥੇ ਅਸੀਂ ਸਤਸੰਗ ਸੁਣਨ ਆਉਂਦੇ ਹਾਂ, ਕੋਈ ਮਾਨ ਸਨਮਾਨ ਦੇ ਵਿੱਚ ਆਉਂਦਾ, ਕੋਈ ਹੁਕਮ ਦੇ ਵਿੱਚ ਆਉਂਦਾ, ਕੋਈ ਹਉਮੈ ਦੇ ਵਿੱਚ ਆਉਂਦਾ, ਕੋਈ ਕੋਈ ਆਪਣੀ ਲਿਸਟ ਲੈ ਕਰਕੇ ਆਉਂਦਾ, ਯਾਨੀ ਕੋਈ ਨਾ ਕੋਈ ਵਸਤੂ ਇਸ ਜਗਤ ਦੀ ਸੰਸਾਰ ਦੀ ਸੰਬੰਧ ਜਾਂ ਕੋਈ ਭੌਤਿਕ ਐਸੀ ਕਿਰਿਆ ਲੈ ਕਰਕੇ ਆਉਂਦਾ ਹੈ ਜੋ ਕਿ ਸਾਰੀ ਦੀ ਸਾਰੀ ਝੂਠੀ ਰਚਨਾ ਔਰ ਝੂਠੇ ਦੇ ਵਿੱਚ ਹੀ ਰਮ ਕਰਕੇ ਕਦੇ ਵੀ ਉਸਦੇ ਸੱਚੇ ਭਾਵ ਨੂੰ ਪ੍ਰਾਪਤ ਨਹੀਂ ਕਰ ਸਕਦਾ। ਯਾਨੀ ਕਿ ਪੜ੍ਹਨ ਔਰ ਸੁਣਨਾ ਦੋਨੋਂ ਇੱਕ ਗੱਲ ਹੈ। ਮਤ ਕੋਈ ਜਾਣੇ ਕਿ ਪੜ੍ਹਨ ਵਾਲੇ ਹੀ ਸਿਰਫ ਇਸ ਸ੍ਰਿਸ਼ਟੀ ਦੇ ਇਸ ਪਾਰ ਬੈਠੇ ਨੇ, ਉਸ ਪਾਰ ਨਹੀਂ ਪਹੁੰਚ ਸਕੇ, ਤੇ ਸੁਣਨ ਵਾਲਿਆਂ ਦੀ ਵੀ ਉਹੀ ਗਤੀ ਹੈ, ਕਿਉਂਕਿ ਦੋਨੋਂ ਹੀ ਇਹ ਜਿਹੜੇ ਪਹਿਲੂ ਨੇ ਇਹ ਗੁਰੂ ਸਾਹਿਬਾਂ ਦੇ ਨਾਲ ਪਰਸਨਲ ਤੌਰ ਤੇ ਸੰਬੰਧ ਰੱਖਦੇ ਨੇ। ਇਸੇ ਕਰਕੇ ਉਹਨਾਂ ਨੂੰ ਸਮਝਾਉਣ ਵਾਸਤੇ ਹੀ ਇਹ ਸਾਰੀ ਕਿਰਿਆ ਜੋ ਹੈ ਚਾਲੂ ਕੀਤੀ ਗਈ, ਨਹੀਂ ਤੇ ਇਹ ਜਿਹੜੀ ਬਾਣੀ ਹੈ ਇਹ ਸਾਰੀ ਸ੍ਰਿਸ਼ਟੀ ਵਾਸਤੇ ਹੁੰਦੀ ਹੈ। ਇਹ ਕੋਈ ਕੋਈ ਇੱਕ ਦੋ ਚਾਰ ਮਨੁੱਖ ਜਾਂ ਕਿਸੇ ਵਿਸ਼ੇਸ਼ ਜਾਤ ਧਰਮ ਕੌਮ ਵਾਸਤੇ ਨਹੀਂ ਹੁੰਦੀ। ਇਹ ਜਿਤਨੀ ਵੀ ਸ੍ਰਿਸ਼ਟੀ ਦੇ ਵਿੱਚ ਜਿਹੜੇ ਮਨੁੱਖੇ ਜਨਮ ਵਿੱਚ ਜੀਵਾਤਮਾ ਆ ਗਈ ਉਹਨਾਂ ਨੂੰ ਅਧਿਕਾਰ ਮਿਲ ਜਾਂਦਾ ਹੈ ਮੋਖ ਦੁਆਰ ਮੁਕਤੀ ਨੂੰ ਪ੍ਰਾਪਤ ਕਰਨ ਦਾ, ਪਰ ਉਹਨਾਂ ਨੂੰ ਸਮਝਾਉਣ ਵਾਸਤੇ ਹੀ ਸੱਚਖੰਡ ਤੋਂ ਇਹ ਉਪਰਾਲੇ ਕੀਤੇ ਜਾਂਦੇ ਨੇ। ਪਰ ਜਿਹੜੇ ਉਪਰਾਲੇ ਕੀਤੇ ਜਾਂਦੇ ਨੇ ਸੰਤ ਸਤਿਗੁਰੂ ਆਉਂਦੇ ਨੇ ਇਸ ਜਗਤ ਵਿੱਚ ਉਸ ਤਾਕਤ ਨੂੰ ਸਮਰੱਥਾ ਨੂੰ ਲੈ ਕਰਕੇ ਹੀ ਆਉਂਦੇ ਨੇ ਔਰ ਉਸੀ ਦਾ ਪ੍ਰਚਾਰ ਕਰਨ ਵਾਸਤੇ ਆਉਂਦੇ ਨੇ ਜਿਸ ਨੂੰ ਅਸੀਂ ਨਾਮ ਸ਼ਬਦ ਕੀਰਤਨ ਅਕਥ ਕਥਾ ਪਾਣਾ ਹੁਕਮ ਯਾਨੀ ਕਿ ਇਤਨੇ ਲਫ਼ਜ਼ ਨੇ ਕਿ ਕਿਤਨੀਆਂ ਹੀ ਕੌਮਾਂ ਆਈਆਂ ਕਿਤਨੇ ਹੀ ਲਫ਼ਜ਼ਾਂ ਦੇ ਨਾਲ ਯਾਦ ਕਰਦੀਆਂ ਰਹੀਆਂ ਚਲੀਆਂ ਗਈਆਂ, ਕਿੰਨੇ ਯਾਦ ਕਰ ਰਹੇ ਨੇ ਇਹਨਾਂ ਨੇ ਵੀ ਚਲੇ ਜਾਣੇ, ਕਿੰਨੀਆਂ ਹੀ ਕੌਮਾਂ ਹੋਰ ਆਉਣਗੀਆਂ ਭਾਸ਼ਾ ਆਉਣਗੀਆਂ ਅਣਗਿਣਤ ਲਫ਼ਜ਼ਾਂ ਦੇ ਨਾਲ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਉਹਨਾਂ ਨੇ ਵੀ ਚਲੇ ਜਾਣਾ, ਪਰ ਉਹ ਜਿਹੜੀ ਪਰਮ ਚੇਤਨ ਸੱਤਾ ਹੈ ਉਹ ਅਟਲ ਹੈ, ਨਿਸ਼ਚਿਤ ਹੈ, ਅਵਿਨਾਸ਼ੀ ਹੈ। ਯਾਨੀ ਕਿ ਉਹ ਸੱਚਖੰਡ ਦੀ ਦਾਤ ਜਿਹੜੀ ਹੈ ਉਹ ਇੱਕ ਗੁਣ ਦੇ ਰੂਪ ਦੇ ਜਿਸ ਨੂੰ ਅਸੀਂ ਨਾਮ ਜਾਂ ਸ਼ਬਦ ਕਹਿੰਦੇ ਹਾਂ, ਇਹ ਲਿਖਣ ਬੋਲਣ ਦੀ ਵਸਤੂ ਨਹੀਂ ਹੈ, ਨਾ ਲਿਖਣ ਚਾਹੀ ਹੈ ਨਾ ਦੇਖਣ ਚਾਹੁੰਦੀ ਹੈ ਨਾ ਬੋਲਣ ਚਾਹੁੰਦੀ ਹੈ। ਅੱਖੀ ਬਾਜੂ ਵੇਖਣਾ ਬਿਨ ਕੰਨਾਂ ਸੁਣਨਾ, ਪੈਰੀ ਬਾਜੂ ਚੱਲਣਾ ਬਿਨ ਹੱਥਾਂ ਕਰਨਾ, ਬਿਨਾਂ ਜਾਬੂ ਬੋਲਣਾ, ਇਹਦਾ ਕੀ ਭਾਵ ਹੈ? ਇਸ ਤੁਕ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ ਹੈ ਕਿ ਅਸੀਂ ਉਸ ਪਰਮਾਤਮਾ ਨੂੰ ਅਗਰ ਮਿਲਣਾ ਚਾਹੁੰਦੇ ਹਾਂ ਤਾਂ ਅੱਖਾਂ ਦਾ ਦੇਖਣ ਦਾ ਵਿਸ਼ੇ ਕੰਨ ਦਾ ਸੁਣਨ ਦਾ ਵਿਸ਼ੇ ਨਹੀਂ ਹੈ। ਯਾਨੀ ਕਿ ਅੱਖ ਔਰ ਕੰਨ ਦੇ ਬਗੈਰ ਅੰਦਰ ਦੇ ਵਿੱਚ ਕੋਈ ਐਸੀ ਗੱਲ ਹੈ ਇਹ ਗੁਣ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਤੇ ਅੰਦਰ ਹੀ ਜਾ ਕਰਕੇ ਪ੍ਰਾਪਤ ਕਰ ਸਕਦੇ ਹਾਂ। ਯਾਨੀ ਕਿ ਇਹ ਗੁਣ ਜੋ ਹੈ ਜੜ ਔਰ ਚੇਤਨ ਸਭ ਨੂੰ ਆਧਾਰ ਤਾਂ ਦੇ ਰਿਹਾ, ਹਰ ਕਣ ਕਣ ਦੇ ਵਿੱਚ ਮੌਜੂਦ ਹੈ, ਪਰ ਇਹ ਮਿਲਦਾ ਸਿਰਫ ਔਰ ਸਿਰਫ ਇਹ ਮਨੁੱਖੇ ਜਨਮ ਦੇ ਵਿੱਚ ਹੈ। ਔਰ ਮਨੁੱਖੇ ਜਨਮ ਦੇ ਵਿੱਚ ਵੀ ਸਿਰਫ ਨੌ ਦੁਆਰਾਂ ਦੇ ਵਿੱਚ ਨਹੀਂ ਮਿਲਦਾ, ਸਿਰਫ ਦਸਵੇਂ ਦੁਆਰ ਦੇ, ਹਾਲਾਂਕਿ ਦਸਵਾਂ ਦੁਆਰ ਸਿਰਫ ਸੱਚਖੰਡ ਦੇ ਵਿੱਚ ਹੈ, ਪਰ ਇਹ ਰਸਤਾ ਜੋ ਹੈ ਦੋਨੋਂ ਅੱਖਾਂ ਦੇ ਵਿੱਚ ਜਿਹੜਾ ਤੀਸਰਾ ਤਿਲ ਹੈ ਇਸ ਤੀਸਰੇ ਤਿਲ ਤੋਂ ਹੀ ਇਹ ਰਸਤਾ ਜੀਵਾਤਮਾ ਜੋ ਹੈ ਇਸ ਨੂੰ ਪਾਰ ਕਰਕੇ ਉਹ ਸੱਚਖੰਡ ਦੇ ਰਸਤੇ ਨੂੰ ਤੈਅ ਕਰਕੇ ਪਹੁੰਚਦੀ ਹੈ। ਉਸ ਦੇ ਵਿੱਚ ਬਹੁਤ ਸਾਰੇ ਰਸਤੇ ਹੋਰ ਵੀ ਨੇ, ਕਾਲ ਦਾ ਵੀ ਇਹੀ ਰਸਤਾ ਹੈ, ਖੱਜੇ ਪਾਸੇ ਜੋ ਹੈ ਕਾਲ ਮੌਜੂਦ ਹੈ, ਸੱਜੇ ਪਾਸੇ ਸਤਿਗੁਰੂ ਮੌਜੂਦ ਨੇ, ਵਿੱਚ ਦਾ ਰਸਤਾ ਸਹਿਜ ਦਾ ਕਮਲ ਦੇ ਵਿੱਚੋਂ ਜਿਹੜਾ ਨਿਕਲ ਕੇ ਜਾਂਦਾ ਹੈ, ਬ੍ਰਹਮ ਨੂੰ ਪਾਰ ਕਰਕੇ ਪਾਰ ਬ੍ਰਹਮ ਹੈ, ਪਾਰ ਬ੍ਰਹਮ ਤੋਂ ਬਾਅਦ ਸੋਂਗ ਦਾ ਦੇਸ਼ ਹੈ, ਸੋਂਗ ਦੇ ਬਾਅਦ ਜਾ ਕਰਕੇ ਉਹ ਸੱਚਾ ਦਸਵਾਂ ਦੁਆਰ ਮਿਲਦਾ ਹੈ ਜਿਸ ਦਾ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਪਾਈਏ ਮੁੱਖ ਦੁਆਰ ਕਹਿ ਕਰਕੇ ਉਚਾਰਨ ਕੀਤਾ ਹੈ। ਅਤੇ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਕਿ ਅਸੀਂ ਇੱਕ ਜਨਮ ਦੇ ਵਿੱਚ ਜਾਂ ਬੜੇ ਛੋਟੇ ਰੂਪ ਦੇ ਵਿੱਚ ਪ੍ਰਾਪਤ ਕਰ ਲਵਾਂਗੇ, ਇਹ ਬਹੁਤ ਲੰਬਾ ਰਸਤਾ ਹੈ। ਉਹ ਕਰੋੜਾਂ ਹੀ ਜਨਮਾਂ ਦੇ ਪੁੰਨ ਜਦੋਂ ਇਕੱਠੇ ਹੁੰਦੇ ਨੇ ਤਾਂ ਹੀ ਜਾ ਕਰਕੇ ਕਰਮੀ ਮੁੱਖ ਦੁਆਰ ਕਰਮਾਂ ਦੇ ਅਨੁਸਾਰ ਇਹ ਕੱਪੜਾ ਸਾਨੂੰ ਮਿਲਦਾ ਔਰ ਅਸੀਂ ਜਾ ਕਰਕੇ ਉਸ ਮੁਕਤੀ ਦੇ ਦੁਆਰ ਨੂੰ ਪ੍ਰਾਪਤ ਕਰ ਸਕਦੇ ਹਾਂ। ਯਾਨੀ ਕਿ ਅੰਮ੍ਰਿਤ ਵੇਲਾ ਕਿਹੜਾ ਹੈ ਅਸੀਂ ਅੰਮ੍ਰਿਤ ਵੇਲੇ ਨੂੰ ਹੀ ਨਹੀਂ ਸਮਝ ਸਕੇ, ਅਸੀਂ ਚਿੱਠੀ ਨੂੰ ਪੜ੍ਹਨ ਦੀ ਕੀ ਗੱਲ ਕਰੀਏ, ਸਾਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਚਿੱਠੀ ਪੜ੍ਹਨੀ ਕਿਹੜੇ ਵੇਲੇ ਹੈ। ਹੁਣ ਵਿਚਾਰ ਕਰਕੇ ਦੇਖੋ, ਬੱਚਾ ਜਦੋਂ ਜਨਮ ਲੈਂਦਾ ਹੈ ਜੀਵਾਤਮਾ ਨੂੰ ਇਸ ਸ਼ਲੋਕ ਦੇ ਵਿੱਚ ਜਦੋਂ ਜਨਮ ਦਿੱਤਾ ਜਾਂਦਾ ਹੈ, ਬਚਪਨ ਉਹਦਾ ਮਮਤਾ ਦੇ ਵਿੱਚ ਹੀ ਨਿਕਲ ਗਿਆ, ਜਵਾਨੀ ਭੋਗਾਂ ਵਿਕਾਰਾਂ ਵਿੱਚ ਨਿਕਲ ਗਈ, ਬੁਢਾਪੇ ਦੇ ਚੋਂ ਚਾਹ ਕੇ ਵੀ ਕੋਈ ਨਹੀਂ ਕਰ ਸਕਦਾ, ਇਤਨੇ ਬੰਧਨ ਬਹਿ ਜਾਂਦੇ ਨੇ, ਸਰੀਰ ਸਾਥ ਨਹੀਂ ਦਿੰਦਾ। ਯਾਨੀ ਕਿ ਕੱਪੜਾ ਇਤਨਾ ਜਰਜਰ ਹੋ ਜਾਂਦਾ ਕਿ ਅਸੀਂ ਬੈਠ ਕਰਕੇ ਉਸਦਾ ਭਜਨ ਵੀ ਨਹੀਂ ਕਰ ਸਕਦੇ, ਉਸਨੂੰ ਯਾਦ ਵੀ ਨਹੀਂ ਕਰ ਸਕਦੇ, ਹੋਰ ਤੇ ਹੋਰ ਆਪਣੀ ਦਿਨਚਰਿਆ ਜਿਹੜੀ ਹੈ ਆਪਣਾ ਗੁਰਮੁਤਰ ਵੀ ਨਹੀਂ ਸੰਭਾਲ ਸਕਦੇ। ਇਸ ਦਾ ਕੀ ਮਤਲਬ ਹੈ ਕਿ ਸਾਨੂੰ ਇਸ ਜੀਵਾਤਮਾ ਨੂੰ ਇਸ ਕੱਪੜੇ ਨੂੰ ਪਾ ਕਰਕੇ ਉਹ ਕੰਮ ਕਰਨਾ ਤੇ ਫਿਰ ਕਦੋਂ ਕਰੇਗੀ? ਸਾਡੇ ਕੋਲ ਸਮਾਂ ਹੀ ਨਹੀਂ ਹੈ, ਸਾਰਾ ਸਮੇਂ ਤੇ ਅਸੀਂ ਇਸ ਤਰੀਕੇ ਦੇ ਨਾਲ ਵਿਕਾਰਾਂ ਨੂੰ ਗੁਜ਼ਾਰ ਦਿੱਤਾ। ਉਸ ਤੋਂ ਬਾਅਦ ਮਨ ਨੇ ਸਾਨੂੰ ਕੀ ਸਮਝਾਇਆ? ਮਨ ਕੌਣ ਹੈ? ਮਨ ਕਾਲ ਦਾ ਅੰਸ਼ ਹੈ, ਯਾਨੀ ਕਿ ਬ੍ਰਹਮ ਦਾ ਅੰਸ਼ ਹੈ। ਉਹ ਪ੍ਰਮਾਣ ਵਾਸਤੇ ਇਸ ਜੀਵਾਤਮਾ ਨੂੰ ਰੱਖਿਆ ਗਿਆ, ਉਸਨੇ ਬੁੱਧੀ ਜੋ ਦਿੱਤੀ ਸੀ ਇਸ ਜੀਵਾਤਮਾ ਨੂੰ ਸੋਚਣ ਸਮਝਣ ਵਾਸਤੇ, ਇਸ ਜਾਲ ਚੋਂ ਨਿਕਲਣ ਵਾਸਤੇ, ਉਹ ਬੁੱਧੀ ਜੋ ਹੈ ਇਹ ਮਨ ਨੇ ਆਪਣੇ ਕਬਜ਼ੇ 'ਚ ਕਰਕੇ ਆਪਣੀ ਵਕਾਲਤ ਕਰਨ ਵਾਸਤੇ ਰੱਖ ਲਿਆ। ਔਰ ਦੁਨੀਆ ਭਰ ਦੀਆਂ ਦਲੀਲਾਂ ਦਿੰਦਿਆਂ ਹੋਇਆ ਇਹ ਜੀਵਾਤਮਾ ਨੂੰ ਇਸ ਤਰੀਕੇ ਨਾਲ ਪ੍ਰਮਾਣ ਦਿੰਦਾ ਕਿ ਸਾਨੂੰ ਅੰਮ੍ਰਿਤ ਵੇਲੇ ਦੀ ਕੋਈ ਖ਼ਬਰ ਨਹੀਂ। ਯਾਨੀ ਕਿ ਸਵੇਰ ਦੇ ਸਮੇਂ ਨੂੰ ਅਸੀਂ 2-4 ਵਜੇ ਦਾ ਜਿਹੜਾ ਸਮੇਂ ਆ ਉਸਨੂੰ ਕਹਿੰਦੇ ਅੰਮ੍ਰਿਤ ਵੇਲਾ। ਹੁਣ ਇਹ ਦੇਖੋ ਕਿ ਇਸ ਮਨੁੱਖੇ ਜਨਮ ਦੇ ਵਿੱਚ ਇਸਦੇ ਕੋਲ ਇੱਕ ਤਾਂ ਸਮੇਂ ਨਹੀਂ, ਭਰਮਾ ਦਿੱਤਾ। ਹੁਣ ਬਾਕੀ ਜਿਹੜੇ 2 ਘੰਟੇ ਰਹੇ ਉਸ ਵੇਲੇ ਕਾਲ ਨੇ ਇਤਨਾ ਜ਼ਬਰਦਸਤ ਪਿਆਰਾ ਦਿੱਤਾ ਕਿ ਤੁਸੀਂ ਚਾਹ ਕਰਕੇ ਵੀ ਅੱਖ ਨਹੀਂ ਖੋਲ ਸਕਦੇ। ਯਾਨੀ ਕਿ ਐਸੇ ਪਿਆਰੇ ਝੂਠੇ ਆਉਂਦੇ ਨੇ ਕਿ ਤੁਸੀਂ ਮਤਲਬ ਸਾਰਾ ਦਿਨ ਸੁੱਤੇ ਰਹੋ ਪਰ ਉਹ 2 ਘੰਟੇ ਦੀਆਂ ਜਿਹੜੀਆਂ 2.5 ਘੰਟੇ ਦੀਆਂ ਘੜੀਆਂ ਉਹਦੇ 'ਚ ਜੀਵਾਤਮਾ ਜੋ ਹੈ ਬਿਲਕੁਲ ਹੀ ਸੁਪਤ ਅਵਸਥਾ 'ਚ ਪਹੁੰਚ ਜਾਂਦੀ ਹੈ। ਯਾਨੀ ਕਿ ਇਹ ਜੀਵਾਤਮਾ ਨੇ ਜਿਹੜੀ ਲੜਾਈ ਲੜਨੀ ਸੀ 24 ਘੰਟੇ ਹਰ ਪਲ ਹਰ ਘੜੀ, ਗੁਰੂ ਸਾਹਿਬਾਂ ਨੇ ਕੀ ਉਪਦੇਸ਼ ਕੀਤਾ, ਪਲ ਪਲ ਹਰ ਘੜੀ ਉਸ ਬਾਣੀ ਦੇ ਨਾਲ ਜੁੜਨਾ ਹੈ। ਉਸ ਬਾਣੀ ਕਿਹੜੀ ਹੈ? ਬਾਣੀ ਅੰਤਰ ਦੇ ਵਿੱਚ ਤੁਨਕਾਰੇ ਦੇ ਰਹੀ ਹੈ, ਦਿਨ ਰਾਤ ਤੁਨਕਾਰੇ ਦੇ ਰਹੀ ਹੈ। ਅਸੀਂ ਉਸ ਬਾਣੀ ਦੇ ਭਾਵ ਨੂੰ ਹੀ ਸਮਝ ਸਕੇ ਕਿ ਉਹ ਬਾਣੀ ਕਿੱਥੇ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ। ਯਾਨੀ ਕਿ ਅੰਤਰ ਦੀ ਗੱਲ ਸੀ, ਅਸੀਂ ਬਾਹਰ ਦੇ ਬਾਹਰ ਲਫ਼ਜ਼ਾਂ 'ਚ ਫਸ ਕੇ ਰਹਿ ਗਏ। ਕੋਈ ਅੰਮ੍ਰਿਤ ਦੇ ਵਿੱਚ ਫਸ ਗਿਆ, ਕੋਈ ਨਾਮ ਦੇ ਵਿੱਚ ਫਸ ਗਿਆ, ਯਾਨੀ ਕਿ ਲਫ਼ਜ਼ਾਂ ਨੂੰ ਹੀ ਨਾਮ ਸਮਝਣ ਲੱਗ ਗਏ। ਹੁਣ ਇਹ ਬਾਣੀ ਜਿਹੜੀ ਪੰਜਾਬੀ ਦੇ ਸ਼ਲੋਕਾਂ 'ਚ ਲਿਖੀ ਹੋਈ ਹੈ, ਹੁਣ ਵਿਚਾਰ ਕਰਕੇ ਦੇਖੋ 500 ਸਾਲ ਤੋਂ ਵੱਧ ਨਹੀਂ ਹੋਏ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਇਸ ਦੀ ਜੋ ਹੈ ਗਣਨਾ ਕੀਤੀ ਸੀ। ਤਾਂ ਉਸ ਤੋਂ ਪਹਿਲੇ ਸ੍ਰਿਸ਼ਟੀ ਨੂੰ ਕਿਸਨੇ ਆਧਾਰ ਦਿੱਤਾ ਸੀ? ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਗਲ ਜੀ ਜੰਤ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਸਰਵਣ। ਇਹਦਾ ਕੀ ਭਾਵ ਹੈ? ਸੁਣ ਸਰਵਣ ਦਾ ਭਾਵ ਇਹ ਹੈ ਕਿ ਉਹ ਨਾਮ ਜਿਹੜਾ ਸੁਣਨ ਦੀ ਵਸਤੂ ਹੈ। ਅਸੀਂ ਕਦੀ ਸੁਣਨ ਦੀ ਕੋਸ਼ਿਸ਼ ਕੀਤੀ? ਅਸੀਂ ਜ਼ਬਾਨ ਦੇ ਨਾਲ ਇਹਨਾਂ ਲਫ਼ਜ਼ਾਂ ਨੂੰ ਪੜ੍ਹਦੇ ਹਾਂ, ਇਹਨਾਂ ਸ਼ਲੋਕਾਂ ਨੂੰ ਦੁਹਰਾਉਂਦੇ ਹਾਂ, ਕੰਨਾਂ ਦੇ ਨਾਲ ਸੁਣਦੇ ਹਾਂ, ਅਤੇ ਉਸਦੇ ਬਾਅਦ ਕਹਿ ਦੇਣਾ ਕਿ ਅਸੀਂ ਨਾਮ ਨੂੰ ਪੜ੍ਹ ਲਿਆ, ਨਾਮ ਨੂੰ ਜਪ ਲਿਆ, ਨਾਮ ਨੂੰ ਸੁਣ ਲਿਆ। ਉਸ ਤੋਂ ਪਹਿਲੇ ਜਿਹੜੀ ਗੁਰੂ ਸਾਹਿਬਾਂ ਨੇ ਤੁਕ ਇਸਤੇਮਾਲ ਕੀਤੀ, ਅੱਖੋ ਬਾਜੂ ਵੇਖਣਾ, ਉਸ ਤੋਂ ਸਪਸ਼ਟ ਹੈ ਕਿ ਮਨ ਬੁੱਧੀ ਦੇ ਸੀਮਾ ਤੋਂ ਪਰੇ ਦੀ ਵਸਤੂ ਹੈ। ਨਾਮ ਪਰਮ ਚੇਤਨ ਦਾ ਹੱਸ ਹੈ। ਨਾਮ ਕੋਈ ਐਸੀ ਕੋਈ ਛੋਟੀ ਜਾਂ ਕੈਦ ਹੋਣ ਵਾਲੀ ਵਸਤੂ ਨਹੀਂ ਹੈ ਕਿ ਮਨ ਬੁੱਧੀ ਦੀ ਸੀਮਾ ਦੇ ਅੰਦਰ ਬੈਠ ਕਰਕੇ ਅਸੀਂ ਉਸ ਨੂੰ ਜਾਣ ਸਕਦੇ ਹਾਂ। ਜਿਸ ਤਰ੍ਹਾਂ ਇਸ ਜੜ ਚੇਤਨ ਨੂੰ ਆਧਾਰ ਦਿੱਤਾ ਹੈ, ਜੜ ਯਾਨੀ ਕਿ ਹਿਮਾਲਿਆ ਨੂੰ ਦੇਖੋ ਕਿਸ ਤਰੀਕੇ ਦੇ ਨਾਲ ਉੱਚਾ ਹੋ ਕਰਕੇ ਖੜਾ ਹੈ, ਅੱਜ ਤੱਕ ਉਸਦਾ ਕੁਛ ਨਹੀਂ ਵਿਗੜਿਆ। ਉਹ ਕਿਸ ਤਰੀਕੇ ਦੇ ਨਾਲ ਖੜਾ ਹੈ? ਸਰ ਚੰਦ ਸੂਰਜ ਕੰਮ ਕਰ ਰਹੇ ਨੇ, ਇਹਨਾਂ ਦੇ ਥੱਲੇ ਕਿਹੜੀ ਐਸੀ ਵਸਤੂ ਹੈ ਜਿਸਨੇ ਇਹਨਾਂ ਨੂੰ ਆਧਾਰ ਦਿੱਤਾ ਹੈ? ਆਕਾਸ਼ ਕਿਹੜੇ ਆਧਾਰ ਦੇ ਉੱਪਰ ਖੜਾ ਹੈ? ਯਾਨੀ ਕਿ ਅਣਗਿਣਤ ਬ੍ਰਹਮੰਡ ਹੈ, ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ, ਇਸ ਅਣਗਿਣਤ ਮੰਡਲਾਂ ਦੇ ਵਿੱਚ ਸਭ ਨੂੰ ਕਿਸਨੇ ਆਧਾਰ ਦਿੱਤਾ ਹੈ? ਕੌਣ ਇਹਨਾਂ ਨੂੰ ਚਲਾ ਰਿਹਾ ਹੈ? ਕਿਸ ਤਰੀਕੇ ਦੇ ਨਾਲ ਇਹ ਸਾਰੇ ਨਿਸ਼ਚਿਤ ਸੀਮਾ ਅਵਧੀ ਦੇ ਅੰਦਰ ਕੰਮ ਕਰ ਰਹੇ ਨੇ? ਕਿਸ ਤਰੀਕੇ ਦੇ ਨਾਲ ਪਰਲੇ ਦੇ ਵਿੱਚ ਸਾਰੇ ਖਤਮ ਹੋ ਜਾਂਦੇ ਨੇ, ਮਾਂ ਪਰਲੇ ਦੇ ਵੀ ਅੰਤ ਹੋ ਜਾਂਦਾ? ਕਿਸ ਤਰੀਕੇ ਦੇ ਨਾਲ ਉਹ ਪਰਮ ਚੇਤਨ ਸੱਤਾ ਜੋ ਹੈ, ਜਿਸ ਨੂੰ ਅਸੀਂ ਸੱਚਖੰਡ ਕਹਿੰਦੇ ਹਾਂ, ਅਵਿਨਾਸ਼ੀ ਅਕਾਲ ਪੁਰਖ ਜੋ ਹੈ, ਆਪਣੇ ਆਪ ਵਿੱਚ ਆਪਣੀ ਮੌਜ ਦੇ ਵਿੱਚ ਮਸਤ ਹੈ, ਇਹ ਸਾਰਾ ਸੋਚਣ ਵਿਚਾਰਨ ਔਰ ਸਮਝਣ ਦਾ ਮਜਬੂਰ ਹੈ। ਅਸੀਂ ਮਤ ਧਰਮ ਦੀਆਂ ਦੀਵਾਰਾਂ ਦੇ ਵਿੱਚ ਖੜੀਆਂ ਕਰਕੇ ਆਪਣੇ ਆਪ ਨੂੰ ਕੈਦੀ ਬਣਾ ਕਰਕੇ ਬੈਠੇ ਹਾਂ। ਜਦ ਤੱਕ ਅਸੀਂ ਇਸ ਕੈਦ ਦੇ ਵਿੱਚੋਂ ਨਿਕਲਾਂਗੇ ਨਹੀਂ, ਤਦ ਤੱਕ ਅਸੀਂ ਇਸ ਮਜ਼ਮੂਨ ਨੂੰ ਸਮਝ ਹੀ ਨਹੀਂ ਸਕਦੇ। ਇਸ ਤੋਂ ਪਹਿਲੇ ਸਭ ਤੋਂ ਵੱਡੀ ਗੱਲ ਇਹ ਹੈ, ਅੰਮ੍ਰਿਤ ਵੇਲੇ ਨੂੰ ਅਗਰ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਪਹਿਲੇ ਇਸ ਕੈਦ ਤੋਂ ਮੁਕਤ ਕਰਾਓ। ਜਿਹੜੀ ਧਰਮ ਔਰ ਮਤ ਦੀਆਂ ਦੀਵਾਰਾਂ ਬਣਾਈਆਂ, ਕੋਈ ਵੀ ਸੰਤ ਇਸ ਜਗਤ ਦੇ ਵਿੱਚ ਮਤ ਜਾਂ ਧਰਮ ਚਲਾਉਣ ਵਾਸਤੇ ਨਹੀਂ ਆਉਂਦੇ। ਇਹ ਜਦੋਂ ਸੰਤ ਆਪਣੀ ਬਾਣੀ ਦੇ ਕਰਕੇ ਆਪਣੀਆਂ ਰੂਹਾਂ ਨੂੰ ਲੈ ਕਰਕੇ ਚਲੇ ਜਾਂਦੇ, ਉਹਨਾਂ ਦਾ ਇੱਕੋ ਹੀ ਕੰਮ ਹੈ, ਜਿਹੜੀਆਂ ਤੜਫ ਰਹੀਆਂ ਰੂਹਾਂ ਨੇ ਉਹਨਾਂ ਨੂੰ ਲੈਣ ਵਾਸਤੇ ਆਉਂਦੇ ਨੇ, ਜਿਨ੍ਹਾਂ ਦੇ ਅੰਦਰ ਕੋਈ ਵਿਕਾਰ ਨਹੀਂ, ਯਾਨੀ ਕਿ ਕੋਈ ਵਿਚਾਰ ਹੀ ਪੈਦਾ ਨਹੀਂ ਹੋਇਆ ਕਿ ਉਸ ਪਰਮਾਤਮਾ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ, ਜਾਂ ਗੁਟਕੇ ਪੋਥੀਆਂ ਜਾਂ ਮੂਰਤੀਆਂ ਤਲਾਬਾਂ ਸਮੁੰਦਰਾਂ ਦੇ ਵਿੱਚ ਫਸੇ ਨੇ, ਤੀਰਥਾਂ 'ਚ ਫਸੇ ਹੋਏ ਨੇ, ਉਹਨਾਂ ਨੂੰ ਲੈਣ ਵਾਸਤੇ ਉਹ ਨਹੀਂ ਆਉਂਦੇ। ਯਾਨੀ ਕਿ ਉਹਨਾਂ ਦੇ ਉਹ ਕਰਮ ਨਹੀਂ ਬਣੇ, ਉਹ ਨਜ਼ਰ ਨਹੀਂ ਬਣੀ, ਉਹ ਅਕਾਲ ਪੁਰਖ ਦਾ ਹੁਕਮ ਨਹੀਂ ਹੋਇਆ। ਜਦ ਤੱਕ ਉਸਦਾ ਹੁਕਮ ਨਹੀਂ ਹੋਏਗਾ ਤਦ ਤੱਕ ਸਤਿਗੁਰੂ ਨਾਲ ਮੇਲ ਨਹੀਂ ਹੋ ਸਕਦਾ, ਉਹ ਸਤਿਗੁਰੂ ਦਾ ਮੇਲ ਨਹੀਂ ਹੋਏਗਾ ਤਦ ਤੱਕ ਸਮਝ ਨਹੀਂ ਆ ਸਕਦੀ ਕਿ ਆ ਗ੍ਰੰਥ ਪੋਥੀਆਂ ਜਾਂ ਮੂਰਤੀਆਂ ਸਾਨੂੰ ਸਮਝ ਦੇਣਗੀਆਂ। ਉਹ ਪਰਮ ਚੇਤਨ ਦਾ ਅੰਸ਼ ਉਹੀ ਸਾਨੂੰ ਸਮਝਾ ਸਕਦਾ। ਇੱਕ ਮਨੁੱਖ ਦਾ ਟੀਚਰ ਇੱਕ ਮਨੁੱਖ ਹੀ ਹੋ ਸਕਦਾ। ਇਹ ਜੜ ਵਸਤੂਆਂ ਕਦੇ ਮਨੁੱਖ ਨੂੰ ਸਮਝਾ ਨਹੀਂ ਸਕਦੀਆਂ, ਕਦੇ ਉਸ ਨੂੰ ਤਾਕਤ ਨਹੀਂ ਦੇ ਸਕਦੀਆਂ। ਇਹਨਾਂ ਦੀ ਸੰਭਾਲ ਦੀ ਲੋੜ ਹੈ, ਉਹ ਇਹਨਾਂ ਦੀ ਸੰਭਾਲ ਕਰਨ ਵਾਸਤੇ ਇੱਕ ਚੇਤਨ ਸੱਤਾ ਯਾਨੀ ਇੱਕ ਮਨੁੱਖ ਹੀ ਇਹਨਾਂ ਦੀ ਸੰਭਾਲ ਕਰਦਾ। ਅਗਰ ਅਸੀਂ ਇਹਨਾਂ ਦੀ ਸੰਭਾਲ ਨਾ ਕਰੀਏ ਤਾਂ 2-4 ਮਹੀਨਿਆਂ ਦੇ ਵਿੱਚ ਇਹਨਾਂ ਦੀ ਹਾਲਤ ਦੇਖ ਲਓ, ਇਹਨਾਂ ਦੀ ਕੀ ਹਾਲਤ ਹੋ ਜਾਏਗੀ। ਕੋਈ ਇਹਨਾਂ ਦੇ ਕੋਲੋਂ ਲੰਘਣਾ ਵੀ ਪਸੰਦ ਨਹੀਂ ਕਰੇਗਾ, ਔਰ ਅਸੀਂ ਇਹਨਾਂ ਨੂੰ ਧੂਪ ਬੱਤੀ ਦਿੰਦੇ ਹਾਂ, ਇਹਨਾਂ ਨੂੰ ਗਰਮ ਠੰਡਾ ਕਰਨ 'ਚ ਲੱਗੇ ਹੋਏ ਹਾਂ। ਕਿਤਨੀ ਵੱਡੀ ਮੂੜ ਮਤ ਹੈ, ਕਿਤਨੀ ਵੱਡੀ ਮੂਰਖਤਾ ਹੈ ਇਸ ਪਰਮ ਚੇਤਨ ਦਾ ਅੰਸ਼ ਆਤਮਾ ਨੂੰ ਲੈ ਕਰਕੇ, ਇਹ ਸਰੀਰ ਜੋ ਲੈ ਕਰਕੇ, ਯਾਨੀ ਕਿ ਇਹਨੂੰ ਸ੍ਰਿਸ਼ਟੀ ਦਾ ਸਰਮੋਹਰ ਕਹਿ ਕਰਕੇ ਪੁਕਾਰਿਆ। ਇਹ ਸ੍ਰਿਸ਼ਟੀ ਦਾ ਸਰਮੋਹਰ ਯਾਨੀ ਕਿ ਪੂਰੀ ਸ੍ਰਿਸ਼ਟੀ ਦੇ ਵਿੱਚ 84 ਲੱਖ ਜਾਮਿਆ ਦੇਵੀ ਦੇਵਤਿਆਂ ਤੋਂ ਵੀ ਉੱਤਮ ਵਸਤੂ ਲੈ ਕਰਕੇ ਅਸੀਂ ਬੈਠੇ ਹਾਂ, ਔਰ ਉਸ ਤੋਂ ਬਾਅਦ ਅਸੀਂ ਪੂਜਾ ਕਿਸ ਦੀ ਕਰ ਰਹੇ ਹਾਂ? ਮਿਲਣ ਕਿਸ ਨੂੰ ਚਾਹੁੰਦੇ ਹਾਂ? ਸਾਨੂੰ ਇਸ ਦੀ ਸਮਝ ਨਹੀਂ, ਸਾਨੂੰ ਇਸ ਦੀ ਖਬਰ ਨਹੀਂ, ਕਿਉਂ ਸਾਡੇ ਕਰਮ ਨਹੀਂ ਬਣੇ? ਕਰਮ ਕਿਸ ਤਰ੍ਹਾਂ ਬਣਦੇ ਨੇ? ਕਰਮਾਂ ਅਨੁਸਾਰ ਗੁਣ ਮਿਲਦਾ ਹੈ, ਔਰ ਗੁਣਾਂ ਦੇ ਅਨੁਸਾਰ ਹੀ ਇਹ ਸਾਰੀ ਵਿਰਤੀ ਬਣਦੀ ਹੈ। ਇਸ ਚਿੱਠੀ ਨੂੰ ਪੜ੍ਹ ਕਰਕੇ ਦੂਸਰੀ ਗੱਲ ਇਹ ਕਹੀ ਜਾਂਦੀ ਹੈ ਕਿ ਇਸ ਚਿੱਠੀ ਨੂੰ ਪੜ੍ਹਨ ਦੇ ਨਾਲ ਸ਼ਾਂਤੀ ਮਿਲਦੀ ਹੈ, ਅਤੇ ਪੜ੍ਹਨ ਦਾ ਕੀ ਭਾਵ ਹੈ? ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ 'ਚ ਸਪਸ਼ਟ ਕੀਤਾ ਹੈ ਕਿ ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖਾ ਇੱਕ ਗੱਲ ਹੋਰ ਹੋ ਮੈਂ ਚਖਣਾ ਚਾਹ। ਗੁਰੂ ਸਾਹਿਬ ਨੇ ਸਪਸ਼ਟ ਕੀਤਾ ਕਿ ਜਿਤਨੀ ਤੇਰੀ ਉਮਰ ਹੈ ਸਾਰੀ ਉਮਰ ਤੂੰ ਪੜ੍ਹਦਾ ਰਹਿ, ਜਿਤਨੇ ਤੇਰੇ ਸਵਾਸ ਨੇ ਸਵਾਸ ਪੜ੍ਹਦਾ ਰਹਿ। ਅਗਰ ਉਹ ਇੱਕ ਗੱਲ ਨਾ ਹੋਈ, ਇੱਕ ਗੱਲ ਕਿਹੜੀ ਹੈ? ਉਹ ਗੁਰੂ ਨਾਨਕ ਸਾਹਿਬ ਨੇ ਛੁਪਾ ਦਿੱਤੀ ਇਸ ਤੁੱਕ ਦੇ ਪਿੱਛੇ। ਉਹ ਕਿਹੜੀ ਗੱਲ ਛੁਪਾਈ ਹੈ? ਇਹ ਕਿਸੇ ਨੂੰ ਅੱਜ ਤੱਕ ਸਮਝ ਨਹੀਂ ਆਈ। ਇਹ ਸੱਚਖੰਡ ਦੀ ਬਾਣੀ ਹੈ, ਸੰਤਾਂ ਦੀ ਬਾਣੀ ਹੈ, ਸੰਤ ਇਸ ਦੇ ਭਾਵ ਨੂੰ ਸਮਝ ਸਕਦੇ ਨੇ। ਅਸੀਂ ਅਧੂਰੇ ਅਰਥ ਕੱਢ ਕੇ ਅੱਜ ਤੱਕ ਸਦੀਆਂ ਹੀ ਹੋ ਗਈਆਂ, ਇਸ ਜਵਾਤਮਾ ਦਾ ਉਧਾਰ ਨਹੀਂ ਕਰ ਸਕੇ। ਉਹ ਅਸਲੀ ਗੱਲ ਕਿਹੜੀ ਹੈ? ਇਹ ਸੁਰਤ ਦਾ ਸ਼ਬਦ ਦੇ ਨਾਲ ਮੇਲ ਹੋਣਾ। ਇਹ ਗੱਲ ਗੁਰੂ ਨਾਨਕ ਸਾਹਿਬ ਨੇ ਇਸ ਤੁਕ ਦੇ ਪਿੱਛੇ ਛੁਪਾ ਕਰਕੇ ਰੱਖੀ ਸੀ। ਉਹ ਕਹਿੰਦੇ ਨੇ ਅਗਰ ਤੁਸੀਂ ਸਾਸ ਸਾਸ ਪੜ੍ਹਦੇ ਹੋ, ਪੜ੍ਹਦੇ ਰਹੇ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਬੇੜੀ ਪਾਈਏ, ਇਹਦਾ ਕੀ ਭਾਵ ਹੈ ਕਿ ਤੁਸੀਂ ਬੇੜੀਆਂ ਦੇ ਬੇੜੀਆਂ, ਗੱਡੇ ਦੇ ਗੱਡੇ ਲੱਦ ਲਓ, ਸਾਸ ਸਾਸ ਪੜ੍ਹਦੇ ਰਹੋ, ਉਸ ਦੇ ਬਾਅਦ ਵੀ ਅਗਰ ਇੱਕ ਗੱਲ ਨਹੀਂ ਹੋਈ, ਇਹ ਆਤਮਾ ਪਰਮਾਤਮਾ ਦੇ ਨਾਲ ਨਹੀਂ ਮਿਲੀ, ਤੇ ਯਾਦ ਰੱਖਣਾ ਇਹ ਜਿਤਨੀ ਵੀ ਕਿਰਿਆ ਅਸੀਂ ਕੀਤੀ ਹੈ ਪੜ੍ਹਨ ਦੀ, ਇਹ ਸਾਰੀ ਖਾਕ ਛਾਣਨ ਦੇ ਬਰਾਬਰ ਹੈ। ਯਾਨੀ ਕਿ ਅਸੀਂ ਸਾਰੀ ਜ਼ਿੰਦਗੀ ਇਤਨਾ ਕੁੰਤੀ ਵਸਤਰ ਪਾ ਕਰਕੇ ਵੀ ਇਹ ਪਰਮ ਚੇਤਨ ਦਾਸ ਜੀਵਾਤਮਾ ਨੇ ਖਾਕ ਛਾਣੀ ਹੈ। ਕਿਉਂ? ਕਿਉਂਕਿ ਉਸ ਪਰਮਾਤਮਾ ਨੂੰ ਮਿਲ ਨਹੀਂ ਸਕੀ, ਪ੍ਰਾਪਤ ਨਹੀਂ ਕਰ ਸਕੀ। ਔਰ ਅਗਰ ਤੁਸੀਂ ਇਹ ਕਹਿੰਦੇ ਹੋ ਕਿ ਦਿਨ ਰਾਤ ਪੜ੍ਹਨ ਵਾਲਿਆਂ ਨੇ ਕਿਸੇ ਵਸਤੂ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦੇ ਅੰਦਰ ਪ੍ਰਕਾਸ਼ ਪੈਦਾ ਹੋ ਗਿਆ, ਉਹਨਾਂ ਨੇ ਹੱਕ ਦੀ ਆਵਾਜ਼ ਸੁਣ ਲਈ ਹੈ, ਹੱਕ ਦੀ ਆਵਾਜ਼ ਕੀ ਹੈ? ਹੱਕ ਕਿਸ ਨੂੰ ਕਹਿੰਦੇ? ਹੱਕ ਹੈ ਸੱਚ। ਸੱਚ ਕਿਉਂ? ਕਿਉਂਕਿ ਉਸਨੇ ਰਹਿਣਾ ਹੈ, ਬਾਕੀ ਸਾਰੀ ਸ੍ਰਿਸ਼ਟੀ ਨੇ ਖਤਮ ਹੋ ਜਾਣਾ। ਉਹ ਸੱਚ ਕਿੱਥੇ ਹੈ? ਉਹ ਸਤਿਗੁਰੂ ਦੇ ਵਿੱਚ ਹੈ। ਉਹ ਸਤਿਗੁਰੂ ਹੀ ਉਹ ਦਾਤ ਔਰ ਸੱਚ ਦੇਣ ਵਾਸਤੇ, ਜਿਸ ਨੂੰ ਨਾਮ ਜਾਂ ਸ਼ਬਦ ਕਿਹਾ ਜਾਂਦਾ, ਉਹ ਦੇਣ ਵਾਸਤੇ ਆਉਂਦੇ ਨੇ। ਉਹ ਦਾਤ ਕੌਣ ਹੈ? ਦਾਤਾ ਦੇਣ ਵਾਲਾ ਕੌਣ ਹੈ? ਦਾਤਾ ਕਿੱਥੇ ਹੈ? ਉਸ ਦਾਤੇ ਨੂੰ ਅਗਰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਤੇ ਉਹ ਸਤਿਗੁਰੂ ਦੇ ਅੰਦਰ ਉਹ ਦਾਤਾ ਪ੍ਰਗਟ ਹੈ, ਇਸ ਜਗਤ ਦੇ ਵਿੱਚ ਵਿਚਰਨ ਕਰ ਰਿਹਾ ਹੈ। ਔਰ ਇਸ ਜਗਤ ਦੇ ਵਿੱਚ ਜਦ ਤੱਕ ਅਸੀਂ ਤਨ ਮਨ ਧਨ ਵਚਨ ਔਰ ਕਰਮ ਦੀ ਤੇਗ ਉਸ ਪੂਰਨ ਸਤਿਗੁਰੂ ਦੀ ਨਹੀਂ ਲਵਾਂਗੇ, ਤਦ ਤੱਕ ਸਾਨੂੰ ਇਹ ਦਾਤ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਸੀਂ ਮੌਖਿਕ ਰੂਪ ਦੇ ਨਾਲ ਪੂਰਨ ਸਤਿਗੁਰਾਂ ਦੇ ਕੋਲ ਚਲੇ ਵੀ ਜਾਂਦੇ ਹਾਂ, ਥੋੜ੍ਹਾ ਬਹੁਤ ਉਹਨਾਂ ਦਾ ਹੁਕਮ ਵੀ ਮੰਨਦੇ ਹਾਂ, ਔਰ ਕਈ ਸਾਧ ਸੰਗਤ ਦੀ ਸੇਵਾ ਵੀ ਕਰਦੇ ਹਾਂ। ਸਾਧ ਸੰਗਤ ਜੀ, ਉਸ ਦੇ ਬਾਵਜੂਦ ਅਸੀਂ ਤਨ ਮਨ ਧਨ ਵਚਨ ਕਰਮ ਦੀ ਟੇਕ ਨਹੀਂ ਲਈ। ਅਗਰ ਇਹ ਪੰਜ ਸ਼ਬਦ ਦੀ ਟੇਕ ਲਈ ਹੁੰਦੀ, ਤੇ ਜੀਵਾਤਮਾ ਦਾ ਕੱਦ ਦਾ ਉਧਾਰ ਹੋ ਗਿਆ ਹੁੰਦਾ, ਸਾਡੇ ਅੰਦਰ ਕੱਦ ਦਾ ਪ੍ਰਕਾਸ਼ ਹੋ ਗਿਆ ਹੁੰਦਾ। ਉਹ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਅਗਰ ਸੱਚਮੁੱਚ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਗਿਆ ਸਿਰਫ ਔਰ ਸਿਰਫ ਪੜ੍ਹਨ ਦੇ ਨਾਲ, ਤੇ ਅਸੀਂ ਵੀ ਉਹਨਾਂ ਦੇ ਉੱਪਰ ਕੁਰਬਾਨ ਆ, ਔਰ ਜ਼ਰੂਰ ਉਸ ਰਸਤੇ ਨੂੰ ਅਪਣਾਉਣਾ ਚਾਹੀਦਾ ਕਿ ਕਿਉਂਕਿ ਉਹਦੇ ਨਾਲ ਪਰਮਾਤਮਾ ਦਾ ਮਿਲਣ ਹੋ ਗਿਆ। ਜਦੋਂ ਤੁਸੀਂ ਉਹਨਾਂ ਦੇ ਨਾਲ ਗੱਲ ਕਰੋਗੇ, ਉਹਨਾਂ ਦੇ ਨਾਲ ਅੱਛੇ ਅੰਦਰ ਦੀ ਗੱਲ ਜਦੋਂ ਉਹਨਾਂ ਦੀ ਸਪਸ਼ਟ ਹੋਏਗੀ, ਤੇ ਤੁਹਾਨੂੰ ਪਤਾ ਲੱਗੇਗਾ ਕਿ ਉਹ ਸਾਡੇ ਕੋਲੋਂ ਵੀ ਜ਼ਿਆਦਾ ਦੁਖੀ ਨੇ। ਕਿਸ ਤਰੀਕੇ ਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਮੈਲ ਉਹਨਾਂ ਦੇ ਅੰਦਰ ਘਟੀ ਹੈ, ਉਹਨਾਂ ਦੇ ਅੰਦਰ ਨਿਰਮਲਤਾ ਆਈ ਹੈ, ਜਾਂ ਉਹਨਾਂ ਦੀ ਸੁਰਤ ਜੋ ਹੈ ਅੰਦਰ ਹੀ ਸਿਮਟ ਕਰਕੇ ਉਸ ਦਸਵੇਂ ਦੁਆਰ ਪਹੁੰਚੀ ਹੈ, ਇਹ ਸਾਰੀਆਂ ਗੱਲਾਂ ਜਦੋਂ ਤੁਸੀਂ ਸੱਚਖੰਡ ਦੀਆਂ ਉਹਨਾਂ ਦੇ ਨਾਲ ਕਰੋਗੇ, ਤੇ ਉਹ ਬਗਲਾਂ ਝਾਕਣੀਆਂ ਸ਼ੁਰੂ ਕਰ ਦਿੰਦੇ। ਕਿਉਂ? ਕਿਉਂਕਿ ਉਹਨਾਂ ਖੁਦ ਅੰਧੇ ਨੇ। ਅੰਧਾ ਅੰਧੇ ਨੂੰ ਕਿਸ ਤਰੀਕੇ ਦੇ ਨਾਲ ਰਸਤਾ ਦਿਖਾ ਸਕਦਾ? ਤਾਂ ਸੰਗਤ ਜੀ, ਇੱਕ ਅੱਖ ਚਾਹੀਦੀ ਹੈ। ਉਹ ਅੱਖ ਕਿਹੜੀ ਹੈ? ਉਹ ਸਤਿਗੁਰ ਦੇ ਕੋਲ ਅੱਖ ਹੈ, ਉਹ ਪਰਮਾਤਮਾ ਅਕਾਲ ਪੁਰਖ ਦੀ ਅੱਖ ਸਿਰਫ ਸਿਰਫ ਸਤਿਗੁਰ ਦੇ ਕੋਲ ਹੈ। ਉਹ ਸਤਿਗੁਰ ਹੀ ਉਹ ਅੱਖ ਦੇਣ ਵਾਸਤੇ ਆਉਂਦੇ ਨੇ। ਉਹ ਅੱਖ ਅੰਦਰ ਦੀ ਅੱਖ ਹੈ। ਈਸਾ ਮਸੀਹ ਜੀ ਨੇ ਜਿਹੜੀਆਂ ਅੱਖਾਂ ਦਿੱਤੀਆਂ ਸਨ, ਉਹ ਅੰਦਰ ਦੀਆਂ ਅੱਖਾਂ ਦਿੱਤੀਆਂ ਸਨ। ਉਸ ਅੰਦਰ ਦੀ ਅੱਖ ਦੇ ਅੰਦਰ ਦੇ ਭਾਵ ਨੂੰ ਕੋਈ ਵੀ ਨਹੀਂ ਸਮਝ ਸਕਿਆ, ਕੋਈ ਵੀ ਨਹੀਂ ਜਾਣ ਸਕਿਆ, ਸਾਰੇ ਬਾਹਰ ਦੀਆਂ ਗੱਲਾਂ ਚਮਤਕਾਰਾਂ ਦੇ ਵਿੱਚ ਹੀ ਫਸ ਗਏ। ਉਸੇ ਤਰੀਕੇ ਨਾਲ ਜਦੋਂ ਪੂਰਨ ਸਤਿਗੁਰ ਇਸ ਜਗਤ ਦੇ ਵਿੱਚ ਆਉਂਦੇ ਨੇ, ਪੂਰੀ ਹਸਤੀ, ਤਾਕਤ ਔਰ ਸਮਰੱਥਾ ਲੈ ਕਰਕੇ ਅਕਾਲ ਪੁਰਖ ਦੀ ਆਉਂਦੇ ਨੇ, ਉਹ ਪਰਮਾਤਮਾ ਕਿੱਥੇ ਹੈ? ਪਾਰ ਬ੍ਰਹਮ ਆਪ ਪਰਮੇਸ਼ਵਰ। ਪਾਰ ਬ੍ਰਹਮ ਯਾਨੀ ਕਿ ਬ੍ਰਹਮ ਗਿਆਨੀ ਕੌਣ ਹੈ? ਬ੍ਰਹਮ ਗਿਆਨੀ ਨੂੰ ਪਰਮੇਸ਼ਵਰ ਦੀ ਸੰਗਿਆ ਦਿੱਤੀ ਹੈ ਇਸ ਚਿੱਠੀ ਦੇ ਵਿੱਚ। ਯਾਨੀ ਕਿ ਅਗਰ ਤੁਸੀਂ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਪਰਮੇਸ਼ਵਰ ਨੂੰ ਮਿਲਣਾ ਚਾਹੁੰਦੇ ਹੋ, ਤਾਂ ਬ੍ਰਹਮ ਗਿਆਨੀ ਦੀ ਤਲਾਸ਼ ਕਰੋ। ਬ੍ਰਹਮ ਗਿਆਨੀ ਕਿੱਥੇ ਆ? ਯਾਨੀ ਕਿ ਜਿਹੜੀ ਜੀਵਾਤਮਾ ਮਨੁੱਖ ਜਨਮ ਦੇ ਵਿੱਚ ਆ ਕਰਕੇ ਉਸ ਬ੍ਰਹਮ ਨੂੰ ਪ੍ਰਾਪਤ ਕਰ ਲੈਂਦੀ। ਬ੍ਰਹਮ ਕੀ ਹੈ? ਸੱਚਖੰਡ ਹੈ। ਯਾਨੀ ਕਿ ਸੱਚਖੰਡ ਦੇ ਨਾਲ ਜਿਸ ਦਾ ਮੇਲ ਹੋ ਗਿਆ, ਉਸ ਦੇ ਵਿੱਚ ਔਰ ਉਸ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਯਾਨੀ ਕਿ ਪਰਮਾਤਮਾ ਨੂੰ ਮਿਲਣਾ ਹੈ, ਅਗਰ ਉਸਦੀ ਕੋਈ ਗੱਲ ਕਰਨੀ ਹੈ, ਉਹਨੂੰ ਮਿਲਣਾ ਚਾਹੁੰਦੇ ਹੋ, ਔਰ ਅਗਰ ਤੁਸੀਂ ਸਿੱਧਾ ਜੁੜਨਾ ਚਾਹੋਗੇ, ਤਾਂ ਸਿਰਫ ਆਪਣਾ ਸਮੇਂ ਨਸ਼ਟ ਕਰ ਰਹੇ ਹੋ। ਅੱਜ ਤੱਕ ਸਦੀਆਂ ਹੀ ਹੋ ਗਈਆਂ, ਅਸੀਂ ਸਮੇਂ ਹੀ ਨਸ਼ਟ ਕੀਤਾ, ਕਦੀ ਉਸ ਅਕਾਲ ਪੁਰਖ ਨੂੰ ਜਾਂ ਪਾਰ ਬ੍ਰਹਮ ਨੂੰ ਅਸੀਂ ਮਿਲ ਨਹੀਂ ਸਕੇ। ਵਜ੍ਹਾ ਕੀ ਸੀ? ਅਸੀਂ ਇਸ ਬੁੱਧੀ ਦੀ ਚਤੁਰਾਈ ਦੇ ਨਾਲ ਮਨ ਨੇ ਸਾਨੂੰ ਉਸਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ। ਮਨ ਐਕਚੁਅਲੀ ਤਾਂ ਪਰਮਾ ਰਿਹਾ, ਪਰ ਸਾਨੂੰ ਸਮਝਾ ਰਿਹਾ ਕਿ ਮੈਂ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹਾਂ। ਇਸੇ ਕਰਕੇ ਜੀਵਾਤਮਾ ਦੀ ਜਿਹੜੀ ਸਦੀਆਂ ਤੋਂ ਭੁੱਖੀ ਔਰ ਪਿਆਸੀ ਬੈਠੀ ਹੈ, ਇਹ ਅੱਜ ਤੱਕ ਭੁੱਖੀ ਔਰ ਪਿਆਸੀ ਹੈ, ਇਸ ਦੀ ਪਿਆਸ ਅੱਜ ਤੱਕ ਨਹੀਂ ਬੁਝੀ। ਇਹ ਤੜਫ ਰਹੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ। ਜਦੋਂ ਵੀ ਇਹ ਤੜਫਦੀ ਹੈ, ਉਸ ਰਸਤੇ ਤੇ ਚੱਲਣਾ ਚਾਹੁੰਦੀ ਹੈ, ਉਸ ਵੇਲੇ ਮਨ ਜੋ ਹੈ ਇਹ ਬਾਹਰੀ ਕਿਰਿਆ ਕਾਂਡ ਜਾਂ ਕਰਮ ਕਾਂਡਾਂ ਦੇ ਵਿੱਚ ਫਸਾ ਕਰਕੇ ਰੱਖ ਦਿੰਦਾ। ਇੱਕ ਤਾਂ ਅਸੀਂ ਅੰਨੇ ਹਾਂ, ਸਾਨੂੰ ਰਸਤੇ ਦਾ ਖਬਰ ਨਹੀਂ, ਉਸ ਤੋਂ ਬਾਅਦ ਅਗਰ ਨਿਕਲਣਾ ਚਾਹੁੰਦੇ ਹਾਂ ਤਾਂ ਕਿਸੇ ਕੋਲ ਸਲਾਹ ਨਹੀਂ ਲੈਂਦੇ, ਕਿਸੇ ਰਸਤੇ ਤੇ ਚੱਲਣਾ ਨਹੀਂ ਚਾਹੁੰਦੇ, ਕਿਸੇ ਕੋਲ ਪੁੱਛਣਾ ਨਹੀਂ ਚਾਹੁੰਦੇ, ਪੂਰਨ ਸਤਿਗੁਰੂ ਦੀ ਟੇਕ ਨਹੀਂ ਲੈਣਾ ਚਾਹੁੰਦੇ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਰੂਹਾਂ ਸਵਾਲ ਕਰਦੀਆਂ ਨੇ, ਮਾਨੁੱਖ ਕੀ ਜਾਤ ਵਿਰਥੀ ਸਭ ਜਾਣ, ਮਾਨੁੱਖ ਕੀ ਟੇਕ ਵਿਰਥੀ ਸਭ ਜਾਣ। ਯਾਨੀ ਕਿ ਇਹ ਸਵਾਲ ਗੁਰੂ ਸਾਹਿਬਾਂ ਦੇ ਅੱਗੇ ਕੀਤਾ ਗਿਆ ਕਿ ਮਨੁੱਖ ਦੀ ਟੇਕ ਜਿਹੜੀ ਹੈ ਇਹ ਵਿਰਥੀ ਦੀ ਵਿਰਥੀ ਹੈ। ਸਾਨੂੰ ਇਹ ਸੱਚਖੰਡ ਦੀ ਬਾਣੀ ਕਿਸ ਤਰੀਕੇ ਦੇ ਨਾਲ ਇਹ ਅੰਧੇ ਹੋ ਕਰਕੇ ਸਮਝ ਆ ਸਕਦੀ ਹੈ? ਅਸੀਂ ਇਸ ਮ੍ਰਿਤ ਲੋਕ ਦੇ ਵਿੱਚ ਬੈਠੇ ਹਾਂ ਔਰ ਅੰਧੇ ਹੈਗੇ ਹਾਂ। ਯਾਨੀ ਇਸ ਤੁਕ ਦਾ ਕੀ ਭਾਵ ਸੀ? ਮਨੁੱਖ ਕੀ ਟੇਕ, ਮਨੁੱਖ ਕੀ ਟੇਕ ਦੇ ਪਿੱਛੇ ਜਿਹੜਾ ਭਾਵ ਛੁਪਿਆ ਸੀ, ਗੁਰੂ ਸਾਹਿਬ ਅਰਜਨ ਦੇਵ ਪਾਤਸ਼ਾਹ ਨੇ ਚਿੱਠੀ ਦੇ ਵਿੱਚ ਜਿਹੜਾ ਭਾਵ ਛੁਪਾ ਰੱਖਿਆ, ਉਸਦਾ ਅਸਲੀ ਭਾਵ ਇਹ ਸੀ ਕਿ ਇਸ ਮਨੁੱਖ ਨੇ ਇਸ ਕੀਮਤੀ ਵਸਤਰ ਨੂੰ ਪਾ ਕਰਕੇ, ਇਸ ਜੀਵਾਤਮਾ ਨੇ ਇਸ ਜਗਤ ਦੇ ਵਿੱਚ ਜਿਤਨੀਆਂ ਟੇਕਾਂ ਲਈਆਂ ਹੋਈਆਂ, ਯਾਨੀ ਕਿ ਧਰਮ ਗ੍ਰੰਥ ਦੀ ਟੇਕ ਲਈ ਹੈ, ਜੜ ਵਸਤੂਆਂ ਮੂਰਤੀਆਂ ਦੀ ਟੇਕ ਲਈ ਹੈ, ਤਲਾਬਾਂ ਦੀ ਟੇਕ ਲਈ ਹੈ, ਜਾਂ ਹੋਰ ਕੋਈ ਤਰੀਕੇ ਦੀ ਕਰਕੇ ਘਸੀਟ ਕੇ ਕਿਸ ਪਾਸੋਂ ਲੈ ਗਏ ਕਿਸੇ ਨੂੰ ਪਤਾ ਹੀ ਨਹੀਂ। ਉਹ ਪਲਟ ਕਰਕੇ ਦੱਸ ਨਹੀਂ ਸਕਦੀ। ਔਰ ਜਿੰਦੇ ਜੀ ਉਹਨੇ ਜਿਤਨੀਆਂ ਵਸਤੂਆਂ ਜਿਤਨੇ ਸੰਬੰਧ ਇਕੱਠੇ ਕੀਤੇ ਸੀ ਉਹ ਸਾਰੇ ਰੋਂਦੇ ਪਿੱਟਦੇ ਰਹਿ ਜਾਂਦੇ ਨੇ। ਵਸਤੂਆਂ ਉਹਦੇ ਨਾਲ ਨਹੀਂ ਜਾ ਸਕਦੀਆਂ ਔਰ ਉਹ ਪਲਟ ਕਰਕੇ ਇਸ ਜਗ੍ਹਾ ਆ ਨਹੀਂ ਸਕਦਾ, ਆਪਣੀ ਹਾਲਤ ਦੱਸ ਨਹੀਂ ਸਕਦਾ। ਯਾਨੀ ਕਿ ਇਸ ਜੀਵਾਤਮਾ ਦੀ ਐਸੀ ਬੁਰੀ ਹਾਲਤ ਹੁੰਦੀ ਹੈ ਕਿ ਉਹ ਪਲਟ ਕੇ ਕਿਸੇ ਨੂੰ ਦੱਸ ਨਹੀਂ ਸਕਦੀ, ਅਸੀਂ ਰੋਂਦੇ ਪਿੱਟਦੇ ਰਹਿ ਜਾਂਦੇ ਹਾਂ। ਯਾਨੀ ਕਿ ਭਾਵ ਕੀ ਸੀ ਕਿ ਇਹ ਸਾਰੀਆਂ ਚੀਜ਼ ਜਿਤਨੀਆਂ ਵੀ ਟੇਕਾਂ ਇਸ ਮਨੁੱਖ ਨੇ ਇਸ ਮਨੁੱਖ ਦੇ ਚੋਲੇ ਵਿੱਚ ਆ ਕਰਕੇ ਲਈਆਂ ਨੇ, ਇਹ ਸਾਰੀਆਂ ਫੋਕੜ ਦੀਆਂ। ਕਲਗੀਧਰ ਪਾਤਸ਼ਾਹ ਨੇ ਵੀ ਆਪਣੀ ਬਾਣੀ ਦੇ ਸਾਰੀ ਗੱਲ ਨੂੰ ਬਿਲਕੁਲ ਸਪਸ਼ਟ ਕੀਤਾ। ਉਹ ਮਨ ਨੂੰ ਸਮਝਾਉਂਦੇ ਨੇ ਕਿ ਇਹ ਮੂੜ ਮਨ, ਤੂੰ ਚੇਤ ਹੁਸ਼ਿਆਰ ਹੋ, ਤੂੰ ਕਿਉਂ ਨਹੀਂ ਉਸ ਅਕਾਲ ਪੁਰਖ ਦੀ ਚੜ੍ਹਨੀ ਲੱਗਦਾ, ਕਿਉਂ ਨਹੀਂ ਅਕਾਲ ਪੁਰਖ ਜੋ ਸਤਿਗੁਰੂ ਦੇ ਵਿੱਚ ਅੰਦਰ ਪ੍ਰਗਟ ਆ ਸਤਿਗੁਰੂ ਦੀ ਸ਼ਰਨ ਵਿੱਚ ਕਿਉਂ ਨਹੀਂ ਜਾਂਦਾ, ਕਿਉਂ ਨਹੀਂ ਤੂੰ ਉਸ ਦੇ ਉਪਦੇਸ਼ਾਂ ਦੇ ਉੱਪਰ ਅਮਲ ਕਰਦਾ, ਕਿਉਂ ਨਹੀਂ ਆਪਣੀ ਹਸਤੀ ਜੋ ਹੈ ਉਸ ਦੇ ਉੱਪਰ ਮਿਟਾ ਕਰਕੇ ਆਪਣੇ ਆਪ ਨੂੰ ਆਵਾਗਮਨ ਤੋਂ ਮੁਕਤ ਕਰਾਉਂਦਾ, ਕਿਉਂ ਜਿਤਨੇ ਵੀ ਕਰਮ ਕਾਂਡ ਜਾਂ ਟੇਕਾਂ ਤੂੰ ਲਈ ਆਈਆਂ ਨੇ ਅੰਤ ਦੇ ਵਿੱਚ ਤੇਰਨ ਧੋਖਾ ਦੇ ਜਾਣਗੀਆਂ, ਤੂੰ ਹੱਥ ਮੱਲਾ ਰਹਿ ਜਾਏਗਾ ਔਰ 84 ਦੇ ਵਿੱਚ ਤੂੰ ਭਰਮਣ ਕਰੇਗਾ। ਯਾਨੀ ਇਸ ਤੁੱਕ ਦਾ ਜਿਹੜਾ ਭਾਵ ਸੀਗਾ ਉਹ ਅਸਲੀ ਭਾਵ ਛੁਪਿਆ ਆਇਆ ਸੀ ਕਿ ਮਨੁੱਖ ਨੇ ਜਿਤਨੀਆਂ ਵੀ ਟੇਕਾਂ ਇਸ ਜਗ੍ਹਾ ਦੇ ਵਿੱਚ ਲਈਆਂ ਸਾਰੀਆਂ ਫੋਕੜ ਦੀਆਂ ਨੇ, ਅੰਤ ਸਮੇਂ ਸਾਥ ਨਹੀਂ ਦਿੰਦੀਆਂ, ਤੋ ਟੇਕ ਕਿਸ ਦੀ ਲੈਣੀ ਆ, ਤਨ 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 ਜਨ ਆਇਆ, ਇਸ ਦਾ ਕੀ ਭਾਵ ਹੈ। ਇਸੀ ਆਖੀਰ ਦੀ ਅਸ਼ਟਪਦੀ ਦੇ ਗੁਰੂ ਸਾਹਿਬਾਂ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਕਿ ਉਹ ਜਨ ਜਿਹੜੇ ਨੇ ਧਨਵੰਤਾ ਦੇ ਯੋਗ ਨੇ, ਕਿਹੜੇ ਜਨ ਜਿਹਨਾਂ ਨੇ ਇਸ ਜਗਤ ਦੇ ਵਿੱਚ ਆ ਕਰਕੇ ਜਿਹਨਾਂ ਦੀ ਕਿਰਪਾ ਦੇ ਨਾਲ ਇਸ ਜਗਤ ਦਾ ਉਧਾਰ ਹੋ ਜਾਣਾ, ਆਪ ਮੁਕਤ ਮੁਕਤ ਕਰੇ ਸੰਸਾਰ। ਨਾਨਕ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਜਿਹੜੇ ਆਪ ਮੁਕਤ ਨੇ ਔਰ ਇਸ ਸੰਸਾਰ ਨੂੰ ਇਸ ਤੜਫ ਰਹੀਆਂ ਜੀਵਾਤਮਾ ਨੂੰ ਮੁਕਤ ਕਰਾਉਣ ਵਾਸਤੇ ਆਉਂਦੇ ਨੇ। ਹੁਣ ਅਗਰ ਉਸ ਤੁਕ ਦਾ ਇਹ ਭਾਵ ਲਈਏ ਕਿ ਮਨੁੱਖ ਦੀ ਟੇਕ ਨਹੀਂ ਲੈਣੀ, ਤੇ ਇਸ ਅਸ਼ਟਪਦੀ ਦੇ ਵੀ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਉਹ ਜਨ ਦੀ ਟੇਕ ਲੈਣੀ ਹੈ ਜਿਹੜਾ ਕਿ ਬ੍ਰਹਮ ਦੇ ਨਾਲ ਮਿਲ ਚੁੱਕਿਆ, ਬ੍ਰਹਮ ਗਿਆਨੀ ਹੋ ਚੁੱਕਿਆ। ਕਿਉਂ? ਕਿਉਂਕਿ ਉਹ ਪਾਰ ਬ੍ਰਹਮ ਅਵਿਨਾਸ਼ੀ ਦੇ ਨਾਲ ਮਿਲ ਕਰਕੇ ਆਪ ਮੁਕਤ ਹੋ ਚੁੱਕਿਆ ਆਵਾਗਮਨ ਤੋਂ। ਸਤਸੰਗ ਜਿਹੜੀ ਜੀਵਾਤਮਾ ਸੱਚਖੰਡ ਪਹੁੰਚ ਜਾਂਦੀ ਹੈ, ਸਤਪੁਰਸ਼ ਦੀ ਗੋਦ ਵਿੱਚ ਪਹੁੰਚ ਜਾਂਦੀ ਹੈ, ਉਸਨੂੰ ਬਾਕੀ ਦੀ ਸਮਰੱਥਾ ਦੇ ਕਰਕੇ ਸਤਨਾਮ ਜੋ ਹੈ ਨੇ ਉਸ ਨੂੰ ਇੰਨੀ ਸਮਰੱਥਾ ਦੇ ਦਿੰਦੇ, 16 ਸੂਰਜ ਦੀ ਰੋਸ਼ਨੀ ਪ੍ਰਗਟ ਹੋ ਜਾਂਦੀ ਹੈ ਔਰ ਉਹ ਇਸ ਲਾਇਕ ਬਣ ਜਾਂਦੀ ਹੈ ਕਿ ਉਸ ਤੋਂ ਉੱਪਰਲੇ ਮੰਡਲਾਂ ਦੇ ਵੀ ਔਰ ਨਿਚਲੇ ਮੰਡਲਾਂ ਦੇ ਵੀ ਜਿਸਲੇ ਚਾਹੇ ਆ ਜਾ ਸਕਦੀ ਹੈ, ਪਰ ਉਹ ਕਦੇ ਵੀ ਹੁਕਮ ਤੋਂ ਬਾਹਰ ਨਹੀਂ ਜਾਂਦੀ ਔਰ ਉਹਨਾਂ ਰੂਹਾਂ ਨੂੰ ਜੋ ਹੈ ਸੰਤ ਸਤਿਗੁਰੂ ਬਣਾ ਕਰਕੇ ਇਸ ਜਗਤ ਦੇ ਵਿੱਚ ਅਵਤਰਿਤ ਕੀਤਾ ਜਾਂਦਾ ਔਰ ਉਹੀ ਪੱਖਦਾ ਚਿਰਾਗ ਹੈ ਜਿਹੜਾ ਬੁੱਝੇ ਚਿਰਾਗਾਂ ਨੂੰ ਜੋ ਹੈ ਰੋਸ਼ਨ ਕਰ ਸਕਦਾ। ਹੁਣ ਵਿਚਾਰ ਕਰਕੇ ਦੇਖੋ, 1 ਕਰੋੜ ਤੋਂ ਵੱਧ ਚਿਰਾਗ ਅਗਰ ਬੁੱਝੇ ਹੋਏ ਨੇ ਤੇ 1 ਬੁੱਝੇ ਹੋਏ ਚਿਰਾਗ ਨੂੰ ਰੋਸ਼ਨ ਨਹੀਂ ਕਰ ਸਕਦੇ ਔਰ ਅਗਰ 1 ਜਲਦਾ ਹੋਇਆ ਚਿਰਾਗ ਹੋਏਗਾ ਤੇ ਇਸ ਸ੍ਰਿਸ਼ਟੀ ਦੇ ਸਾਰੇ ਚਿਰਾਗਾਂ ਨੂੰ ਜੋ ਹੈ ਰੋਸ਼ਨ ਕਰ ਦੇਗਾ। ਕਿਉਂ? ਕਿਉਂਕਿ ਉਸ ਦੇ ਅੰਦਰ ਉਸ ਤਾਕਤ ਔਰ ਸਮਰੱਥਾ ਪ੍ਰਗਟ ਹੈ। ਅਕਾਲ ਪੁਰਖ ਨੇ ਹੁਕਮ ਦੇ ਕਰਕੇ ਇਸ ਜਗਤ ਦੇ ਵਿੱਚ ਉਸ ਨੂੰ ਭੇਜਿਆ ਕਿ ਤੜਫ ਰਹੀਆਂ ਰੂਹਾਂ ਨੂੰ ਆਪਣੇ ਨਾਲ ਲੈ ਕਰਕੇ ਆਉਣਾ ਹੈ ਔਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਉਸ ਦੇ ਉੱਪਰ ਕੁਰਬਾਨ ਹੋ ਜਾਓ, ਆਪਣੀ ਹਸਤੀ ਮਿਟਾ ਦਿਓ। ਔਰ ਅਸੀਂ ਕੀ ਹਾਂ ਕਿ ਅਸੀਂ ਅਗਰ ਪੂਰਨ ਸਤਿਗੁਰਾਂ ਦੇ ਕੋਲ ਜਾਂਦੇ ਵੀ ਹਾਂ ਤੇ ਆਪਣੀ ਹਸਤੀ ਕਾਇਮ ਰੱਖ ਕੇ ਜਾਂਦੇ ਹਾਂ, ਅਸੀਂ ਇੱਥੇ ਸਤਸੰਗ ਸੁਣ ਵੀ ਰਹੇ ਹਾਂ ਤੇ ਆਪਣੀ ਹਸਤੀ ਨੂੰ ਕਾਇਮ ਰੱਖ ਕਰਕੇ ਸੁਣ ਰਹੇ ਹਾਂ, ਨਿਮਾਣੇ ਹੋ ਕਰਕੇ, ਦੀਨ ਹੋ ਕਰਕੇ। ਕੋਈ ਇੱਥੇ ਤਮਾਸ਼ਾ ਦੇਖਣ ਆਉਂਦਾ, ਕੋਈ ਇਹ ਜਾਣਨ ਆਉਂਦਾ ਕਿ ਸਤਿਗੁਰੂ ਕਿਸ ਹਸਤੀ ਦਾ ਨਾਂ ਹੈ, ਕਿਸ ਚੀਜ਼ ਨੂੰ ਕਿਹਾ ਜਾਂਦਾ। ਸਤਸੰਗ ਜੀ, ਅਗਰ ਸਤਿਗੁਰੂ ਦੀ ਹਸਤੀ ਨੂੰ ਦੇਖਣਾ ਚਾਹੁੰਦੇ ਹੋ, ਅਗਰ ਤੁਹਾਡੇ ਅੰਦਰ ਕੋਈ ਉਹ ਪਿਆਰ ਹੈ, ਇੱਕ ਅਸ਼ਟਪਦੀ ਦੇ ਗੁਰੂ ਸਾਹਿਬਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਸ ਜੀਵਾਤਮਾ ਦੇ ਅੰਦਰ ਤੜਫ ਪੈਦਾ ਹੋ ਗਈ ਉਸ ਪਾਰ ਬ੍ਰਹਮ ਨੂੰ ਜਾਣਨ ਦੀ, ਪਹਿਚਾਣਨ ਦੀ, ਉਹ ਸੱਚਮੁੱਚ ਆਪਣੇ ਉਸ ਰਸਤੇ ਨੂੰ ਵੀ ਪਾਲ ਲੇਗੀ, ਕਿਉਂਕਿ ਉਹ ਤੜਫ ਰਹੀ ਜੀਵਾਤਮਾ ਨੂੰ ਲੈਣ ਵਾਸਤੇ ਸਤਿਗੁਰੂ ਆਉਂਦੇ ਨੇ। ਕੋਈ ਵੀ ਸ਼ਿਸ਼ਯ ਜੋ ਹੈ ਅੱਜ ਤੱਕ ਆਪਣੇ ਗੁਰੂ ਨੂੰ ਨਹੀਂ ਲੱਭ ਸਕਿਆ, ਗੁਰੂ ਦੀ ਸਮਰੱਥਾ ਹੈ, ਗੁਰੂ ਆਖ ਵਾਲਾ ਹੈ ਕਿ ਉਹ ਆਪਣੇ ਸ਼ਿਸ਼ਿਆਂ ਨੂੰ ਆਪ ਲੱਭਦਾ ਹੈ ਔਰ ਉਹ ਸ਼ਿਸ਼ਯ ਕਿਹੜੇ ਹੁੰਦੇ ਨੇ ਜਿਹੜੇ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ। ਯਾਨੀ ਕਿ ਉਹ ਤੜਫ ਰਹੀਆਂ ਜੀਵਾਤਮਾ, ਯਾਨੀ ਕਿ ਇੱਕ ਉੱਚੇ ਜਗ੍ਹਾ ਤੋਂ ਪਹਾੜ ਤੇ ਖੜੇ ਹੋ ਕਰਕੇ ਅਸੀਂ ਦੇਖੀਏ ਤੇ ਇਸ ਮੈਦਾਨ ਦੇ ਵਿੱਚ ਪੜਖ ਰਹੀਆਂ ਚਿੰਗਾਰੀਆਂ ਜਿਹੜੀਆਂ ਸਾਨੂੰ ਨਜ਼ਰ ਆ ਜਾਂਦੀਆਂ, ਯਾਨੀ ਕਿ ਉਹ ਚਿੰਗਾਰੀਆਂ ਨੂੰ ਅਗਰ ਦੇਖ ਸਕਦੇ ਨੇ ਤੇ ਉਹ ਤੜਫ ਰਹੀਆਂ ਰੂਹਾਂ ਨੂੰ ਵੀ ਦੇਖ ਸਕਦੇ ਨੇ। ਇਸੇ ਤਰੀਕੇ ਦੇ ਨਾਲ ਉਹ ਪੜਖ ਰਹੀਆਂ ਚਿੰਗਾਰੀਆਂ ਜਿਹੜੀਆਂ ਪਰਮਾਤਮਾ ਨੂੰ ਮਿਲਣਾ ਚਾਹੁੰਦੀਆਂ ਅੱਗੇ ਹੋ ਕਰਕੇ ਸਤਿਗੁਰੂ ਜੋ ਉਹਨਾਂ ਦੀਆਂ ਬਾਹਾਂ ਪਕੜ ਲੈਂਦੇ ਨੇ ਔਰ ਸਾਰੇ ਦੇ ਸਾਰੇ ਨਰਕ ਜਿਤਨੇ ਵੀ ਲੋਕ ਹੈਗੇ ਨੇ, ਤ੍ਰਿਕੁਟੀ ਜਗ ਦਾ ਰਾਜ ਸਾਰਾ ਦਾ ਸਾਰਾ ਝੂਠਾ ਹੈ, ਸਾਰਾ ਦਾ ਸਾਰਾ ਨਰਕ ਹੈ, ਇਹਦੇ ਆਵਾਗਮਨ ਜੋ ਹੈ ਇਸ ਦੇ ਵਿੱਚ ਹੀ ਸਾਰੇ ਨੇ ਖਤਮ ਹੋ ਜਾਣਾ। ਜਦੋਂ ਪਰਲੇ ਹੁੰਦੀ ਹੈ ਕਦੋਂ? ਇਹ ਜੋ ਨਾਮ ਹੈ ਜਿਸ ਨੂੰ ਸ਼ਬਦ ਅਸੀਂ ਕਹਿੰਦੇ ਹਾਂ, ਇਹ ਪਰਮਾਤਮਾ ਦਾ ਇੱਕ ਗੁਣ ਹੈ, ਇਹ ਗੁਣ ਚੇਤਨ ਸਰੂਪ ਹੈ। ਉਹ ਜਦੋਂ ਇਹ ਚੇਤਨਤਾ ਨਿਕਲਦੀ ਜਾਂਦੀ ਹੈ ਇਹ ਸਾਰੀ ਵਸਤੂਆਂ ਜੋ ਹੈ ਵਿਰੇ ਚ ਆ ਜਾਂਦੀਆਂ ਨੇ। ਜਦੋਂ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਸੀਮਾ ਔਰ ਦੂਸਰੀ ਨਿਸ਼ਚਿਤ ਸੀਮਾ ਤੱਕ ਖਤਮ ਹੋ ਜਾਂਦੀ ਹੈ ਉਸ ਲਈ ਮਾਂ ਪਰਲੇ ਆ ਜਾਂਦੀ ਹੈ। ਯਾਨੀ ਕਿ ਇੱਕੋ ਹੀ ਸੱਤਾ, ਇੱਕੋ ਹੀ ਚੇਤਨ ਸੱਤਾ ਜਿਸ ਨੂੰ ਅਸੀਂ ਕਹਿੰਦੇ ਹਾਂ ਪਰਮ ਚੇਤਨ ਦਾ ਅੰਸ਼, ਯਾਨੀ ਕਿ ਉਹ ਅਕਾਲ ਪੁਰਖ ਜੋ ਹੈ ਉਹ ਸੁਨਾਮੀ ਤੋਂ ਉਸ ਦੀ ਉਤਪਤੀ ਹੈ ਔਰ ਉਸ ਤੋਂ ਹੀ ਉਸ ਕਾਲ ਦੀ, ਯਾਨੀ ਕਿ ਕਾਲ ਜੋ ਹੈ ਤ੍ਰਿਕੁਟੀ ਤੱਕ ਦਾ ਮਾਲਕ, ਇਹ ਅਕਾਲ ਪੁਰਖ ਦਾ ਇੱਕ ਨਕਲ ਹੈ, ਉਸੀ ਕੋਲੋਂ ਤਾਕਤ ਲੈ ਕਰਕੇ ਇਹ ਤ੍ਰਿਕੁਟੀ ਤੱਕ ਦਾ ਰਾਜ ਚਲਾ ਰਿਹਾ। ਉਸਦਾ ਕੰਮ ਕੀ ਹੈ? ਇਹ ਸਾਰੀਆਂ ਜੀਵਾਤਮਾ ਨੂੰ ਇਹਨਾਂ ਲੋਕਾਂ ਦੇ ਵਿੱਚ ਰੋਕ ਕਰਕੇ ਰੱਖਣਾ, ਯਾਨੀ ਕਿ ਇਹ ਜੀਵਾਤਮਾ ਕਦੇ ਵੀ ਸੱਚਖੰਡ ਨਾ ਜਾ ਸਕਣ ਔਰ ਉਹਨਾਂ ਨੂੰ ਪ੍ਰਵਾਣ ਵਾਸਤੇ ਉਹਨੇ ਮਨ ਬੁੱਧੀ ਦਿੱਤੀ ਹੈ ਔਰ ਜਿਹੜੀ ਵੀ ਜੀਵਾਤਮਾ ਜਿਸ ਵੀ ਚੋਲੇ ਜਿਸ ਵੀ ਸੂਟ ਵਿੱਚ ਪਾ ਕਰਕੇ ਮੌਜੂਦ ਹੈ ਉਸ ਦੇ ਨਾਲ ਉਸਨੇ ਮਨ ਬੁੱਧੀ ਲਗਾ ਦਿੱਤੀ ਹੈ, ਸਿਰਫ ਇਸ ਜੀਵਾਤਮਾ ਨੂੰ ਜਾਏਗੀ। ਇਹ ਸ੍ਰਿਸ਼ਟੀ ਜਦ ਦੀ ਰਚੀ ਗਈ ਹੈ ਕੋਈ ਨਹੀਂ ਇਸ ਨੂੰ ਜਾਣਦਾ, ਅਨੰਤ ਕਾਲ ਤੋਂ ਇਹ ਸ੍ਰਿਸ਼ਟੀ ਚੱਲ ਰਹੀ ਹੈ। ਅਸੀਂ ਸਿਰਫ ਚਾਰ ਯੁਗਾਂ ਦੀ ਗੱਲ ਕਰਦੇ ਹਾਂ, ਅਣਗਿਣਤ ਯੁੱਗ ਹੋ ਗਏ ਨੇ ਇਸ ਸ੍ਰਿਸ਼ਟੀ ਨੂੰ ਚੱਲਦਿਆਂ। ਹੁਣ ਵਿਚਾਰ ਕਰਕੇ ਦੇਖੋ ਕਿ ਇਹ ਨਾਮ ਜਿਹੜੀ ਪਰਿਭਾਸ਼ਾ ਅਸੀਂ ਇਸਦੀ ਕੱਢੀ ਹੈ ਕਿਤਨੀ ਛੋਟੀ ਕੱਢੀ ਹੈ, ਕਿਤਨੇ ਤੁੱਛ ਅਰਥ ਜੋ ਹੈ ਅਸੀਂ ਇਸ ਪਰਿਭਾਸ਼ਾ ਦਾ ਕੱਢਿਆ ਕਿ ਅਸੀਂ ਕਦੀ ਵੀ ਇਹਨਾਂ ਅਰਥਾਂ ਨੂੰ ਲੈ ਕਰਕੇ ਉਸ ਪਾਰ ਬ੍ਰਹਮ ਅਵਿਨਾਸ਼ੀ ਸਤਪੁਰਸ਼ ਨੂੰ ਪ੍ਰਾਪਤ ਨਹੀਂ ਕਰ ਸਕੇ। ਸਤਪੁਰਸ਼ ਦੇ ਇੱਕ ਰੋਣ ਦੀ ਇੱਕ ਕਿਰਨ ਤੋਂ ਅਣਗਿਣਤ ਬ੍ਰਹਮੰਡਾਂ ਦੀ ਉਤਪਤੀ ਹੈ, ਔਰ ਇੱਕ ਬ੍ਰਹਮੰਡ ਦੇ ਵਿੱਚ ਅਣਗਿਣਤ ਚੰਦ ਸੂਰਜ ਕਿਤੇ ਹੈ ਨੇ, ਚੰਦ ਤਾਰੇ ਜਾਏ ਨੇ, ਔਰ ਕਿਤਨੀਆਂ ਜੀਵਾਤਮਾ ਮੌਜੂਦ ਨੇ ਜਿਨ੍ਹਾਂ ਕਿ ਸਾਰੇ ਜੜ ਔਰ ਚੇਤਨ ਉਸਨੇ ਆਧਾਰ ਦੇ ਰੱਖਿਆ। ਯਾਨੀ ਕਿ ਇਤਨੀ ਵਿਸ਼ਾਲ ਸੱਤਾ ਹੈ ਕਿ ਲਫ਼ਜ਼ਾਂ ਦੇ ਨਾਲ ਉਸਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਯਾਨੀ ਕਿ ਉਸ ਅਨੰਤ ਸੱਤਾ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਲਫ਼ਜ਼ਾਂ ਦੇ ਨਾਲ ਲੱਗ ਕਰਕੇ ਪ੍ਰਾਪਤ ਕਰ ਸਕਦੇ ਹਾਂ। ਯਾਨੀ ਕਿ ਅਗਰ ਸਤਿਗੁਰਾਂ ਨੇ ਸਾਨੂੰ ਨਾਮ ਦਿੱਤਾ ਜਾਂ ਅੰਮ੍ਰਿਤ ਛਕਾਇਆ, ਇਹ ਸਾਰੇ ਇੱਕ ਚਿੰਨ੍ਹ ਸਨ। ਇੱਕ ਕਿਲਾ ਸੀਗਾ, ਕਿਲੇ ਦੇ ਨਾਲ ਜੀਵਾਤਮਾ ਨੂੰ ਬੰਧਿਆ ਕਿਸ ਲਈ ਕਿ ਇਹ ਮਨ ਦੇ ਅਧੀਨ ਰਹਿ ਕਰਕੇ ਉਦਮ ਨਾ ਕਰ ਸਕੇ, ਆਪਣੇ ਆਪ ਨੂੰ ਨਿਰਮਲ ਕਰੇ। ਅਗਰ ਇਹ ਕੋਈ ਜੀਵਾਤਮਾ ਪੂਰਨ ਸਤਿਗੁਰਾਂ ਦੇ ਕੋਲ ਜਾ ਕਰਕੇ ਉਸ ਚਿੰਨ੍ਹ ਨੂੰ ਲੈ ਲੈਂਦੀ ਹੈ, ਯਾਨੀ ਕਿ ਨਾਮ ਲੈ ਲਿਆ, ਅੰਮ੍ਰਿਤ ਛਕ ਲਿਆ ਜਾਂ ਹੋਰ ਕੋਈ ਕਿਰਿਆ ਕਰ ਲਈ, ਉਸਦਾ ਭਾਵ ਇਹ ਸੀ ਕਿ ਉਹਨਾਂ ਨੇ ਉਹਦੇ ਕੋਲ ਜਾ ਕਰਕੇ ਜੋ ਉਪਦੇਸ਼ ਦਿੱਤਾ ਉਸ ਉਪਦੇਸ਼ ਦੇ ਉੱਪਰ ਆਪਣੀ ਹਸਤੀ ਨੂੰ ਮਿਟਾਉਣਾ ਸੀ। ਹੁਣ ਅਗਰ ਅਸੀਂ ਆਪਣੀ ਹਸਤੀ ਤੇ ਕਾਇਮ ਰੱਖ ਕੇ ਬੈਠੇ ਹਾਂ ਔਰ ਉਹਨਾਂ ਚਿੰਨ੍ਹਾਂ ਨੂੰ ਹੀ ਸਭ ਕੁਝ ਸਮਝ ਕਰਕੇ ਬੈਠੇ ਹਾਂ ਤੇ ਸਾਧ ਸੰਗਤ ਜੀ ਇਹ ਕੋਈ ਚਿੰਨ੍ਹ ਅਸੀਂ ਪਹਿਲੀ ਵਾਰ ਨੇ ਲਏ, ਅਣਗਿਣਤ ਸਮੇਂ ਤੋਂ ਅਗਰ ਇਹ ਸ੍ਰਿਸ਼ਟੀ ਚੱਲ ਰਹੀ ਹੈ ਤੇ ਅਣਗਿਣਤ ਕਾਲ ਤੋਂ ਸੰਤ ਵੀ ਆ ਰਹੇ ਨੇ ਔਰ ਸੰਤਾਂ ਦੇ ਕੋਲ ਅਸੀਂ ਕੋਈ ਪਹਿਲੀ ਵਾਰੀ ਨਹੀਂ ਗਏ ਹਾਂ, ਅਸੀਂ ਵੀ ਕਈ ਵਾਰੀ ਉਹਨਾਂ ਕੋਲ ਗਏ ਹਾਂ ਔਰ ਕਈ ਵਾਰੀ ਜੋ ਹੈ ਅਸੀਂ ਉਹਨਾਂ ਦੀ ਹੁਕਮ ਅਦੂਲੀ ਕੀਤੀ ਹੈ। ਅਗਰ ਅਸੀਂ ਉਹਨਾਂ ਦੇ ਹੁਕਮ ਦਾ ਪਾਲਣ ਕੀਤਾ ਗਿਆ ਹੁੰਦਾ ਤੇ ਅੱਜ ਅਸੀਂ ਇੱਥੇ ਬੈਠੇ ਸਤਸੰਗ ਨਾ ਸੁਣ ਰਹੇ ਹੁੰਦੇ, ਸੱਚਖੰਡ ਬੈਠੇ ਜਿਸ ਤਰੀਕੇ ਨਾਲ ਇਹ ਬਾਣੀ ਦਿੱਤੀ ਜਾ ਰਹੀ ਹੈ ਉਹਨਾਂ ਦੇ ਕੋਲ ਹੀ ਬੈਠੇ ਇਹ ਬਾਣੀ ਨੂੰ ਦੇ ਰਹੇ ਹੁੰਦੇ। ਯਾਨੀ ਕਿ ਲੈਣ ਵਾਲੇ ਨਹੀਂ, ਦੇਣ ਵਾਲੇ ਹੋ ਗਏ ਹੁੰਦੇ। ਯਾਨੀ ਗੁਰੂ ਘਰ ਦੇ ਵਿਚਾਰ ਕਰਕੇ ਦੇਖੋ, ਜਿਨ੍ਹਾਂ ਨੇ ਆਪਣੀ ਹਸਤੀ ਮਿਟਾ ਕਰਕੇ ਗੁਰੂ ਘਰ ਦੀ ਸੇਵਾ ਕੀਤੀ, ਯਾਨੀ ਸਤਿਗੁਰਾਂ ਦੇ ਚਰਨੀ ਲੱਗੇ ਨੇ, ਉਹ ਫਿਰ ਦਾਤਾ ਲੈਣ ਵਾਲੇ ਨਹੀਂ, ਦਾਤਾ ਦੇਣ ਵਾਲੇ ਹੋ ਗਏ। ਗੁਰੂ ਅੰਗਦ ਦੇਵ ਪਾਤਸ਼ਾਹ ਦੇਖੋ, ਗੁਰੂ ਅਮਰ ਪਾਤਸ਼ਾਹ ਦੇਖੋ, ਗੁਰੂ ਰਾਮਦਾਸ ਜੀ ਨੂੰ ਦੇਖੋ, ਗੁਰੂ ਅਰਜਨ ਦੇਵ ਪਾਤਸ਼ਾਹ ਦੇਖੋ, ਕਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਹਸਤੀ ਮਿਟਾਈ ਹੈ। ਕਿਆ ਉਹਨਾਂ ਨੇ ਗੁਰੂ ਦੇ ਚਰਨੀ ਨਹੀਂ ਲੱਗੇ? ਕਿਆ ਉਹਨਾਂ ਨੂੰ ਸਤਿਗੁਰੂ ਦੀ ਲੋੜ ਨਹੀਂ ਸੀ? ਕਿਆ ਅੱਜ ਅਸੀਂ ਉਸ ਬਾਣੀ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਿਹੜੀ ਚਿੱਠੀ ਲਿਖੀ ਹੈ ਉਸ ਬਾਣੀ ਦੇ ਲੜ ਲੱਗ ਕਰਕੇ ਅਸੀਂ ਇਹ ਸਮਝ ਬੈਠੇ ਹਾਂ ਸਾਨੂੰ ਸਤਿਗੁਰੂ ਦੀ ਲੋੜ ਨਹੀਂ? ਇਹ ਰੀਤ ਕਿਸ ਨੇ ਚਲਾਈ ਹੈ? ਇਹ ਕਿਸ ਨੇ ਇਹ ਉਪਦੇਸ਼ ਦਿੱਤਾ ਹੈ? ਕਿਸ ਨੇ ਇਸ ਚਿੱਠੀ ਦੇ ਅਰਥ ਦਿੱਤੇ ਨੇ? ਕੌਣ ਹੈ ਸਮਝਾਉਣ ਵਾਲਾ? ਇੱਕੋ ਹੀ ਹੈ, ਔਰ ਉਹ ਸਾਡਾ ਮਿੱਤਰ ਨਹੀਂ ਹੈ, ਉਹ ਸਾਡਾ ਦੁਸ਼ਮਣ ਹੈ। ਔਰ ਕਿਤੇ ਦੂਰ ਨਹੀਂ ਰਹਿੰਦਾ, ਉਹ ਸਾਡੇ ਨਾਲ ਹਰ ਵਕਤ, ਹਰ ਪਲ, ਹਰ ਘੜੀ ਸਾਡੇ ਨਾਲ ਰਹਿੰਦਾ। ਇਹੀ ਉਹ ਦਗਾਬਾਜ ਹੈ, ਇਹੀ ਉਹ ਮੁਖਬਰ ਹੈ ਜਿਹੜਾ ਉਸ ਦਰਗਾਹ ਦੇ ਵਿੱਚ ਜਾ ਕਰਕੇ ਇਸ ਜੀਵਾਤਮਾ ਦੇ ਖਿਲਾਫ਼ ਗਵਾਹੀ ਵੀ ਦਿੰਦਾ। ਅਸੀਂ ਇਸ ਦੀ ਹਸਤੀ ਨੂੰ ਯਾਨੀ ਕਿ ਇਹਨੂੰ ਤ੍ਰਿਪਤ ਕਰਨ 'ਚ ਲੱਗੇ ਹਾਂ, ਇਸ ਨੂੰ ਸ਼ਾਂਤ ਕਰਨ 'ਚ ਲੱਗੇ ਹਾਂ। ਇਹ ਨਾ ਕਦੇ ਅੱਜ ਤੱਕ ਸ਼ਾਂਤ ਹੋਇਆ, ਨਾ ਹੀ ਇਸ ਨੂੰ ਤ੍ਰਿਪਤੀ ਆਈ ਹੈ, ਔਰ ਨਾ ਹੀ ਕਦੇ ਆਏਗੀ। ਅਣਗਿਣਤ ਯੁੱਗ ਹੋ ਗਏ, ਅਸੀਂ ਇਹਨੂੰ ਤ੍ਰਿਪਤ ਨਹੀਂ ਕਰ ਸਕੇ ਅਤੇ ਅੱਗੇ ਹੁਣ ਅਸੀਂ ਕਦੋਂ ਕਰ ਲਵਾਂਗੇ? ਇਸ ਕਰਕੇ ਗੁਰੂ ਸਾਹਿਬ ਉਦੇਸ਼ ਕਰਦੇ ਨੇ ਕਿ ਜਾਗੋ, ਹੁਸ਼ਿਆਰ ਹੋ ਇਸ ਮੁਖਬਿਰ ਦੇ ਕੋਲੋਂ। ਔਰ ਇਹ ਮੁਖਬਿਰ ਕੌਣ ਹੈ? ਇਹ ਹੈ ਮਨ, ਯਾਨੀ ਕਿ ਮਨ ਨੂੰ ਲੈ ਕਰਕੇ। ਮਨ ਕੌਣ ਹੈ? ਵਿਰੋਧੀ, ਵਿਰੋਧੀ ਅੰਸ਼ ਹੈ, ਯਾਨੀ ਕਿ ਬ੍ਰਹਮ ਦਾ ਅੰਸ਼ ਹੈ, ਕਾਲ ਦਾ ਅੰਸ਼ ਹੈ। ਔਰ ਕਾਲ ਨੇ ਆਪਣਾ ਅੰਸ਼ ਇਸੀ ਕਰਕੇ ਇਸ ਜਗਤ ਦੇ ਵਿੱਚ ਹਰ ਜੀਵਾਤਮਾ ਦੇ ਨਾਲ ਲਗਾ ਰੱਖਿਆ ਕਿ ਜੀਵਾਤਮਾ ਕਦੇ ਵੀ ਆਪਣੇ ਘਰ ਨੂੰ ਨਾ ਪਹਿਚਾਣ ਸਕਣ, ਚੇਤ ਨਾ ਸਕਣ, ਜਾਣ ਨਾ ਸਕਣ ਕਿ ਕਿੱਥੋਂ ਆਈਆਂ ਨੇ ਔਰ ਕੀ ਕਰ ਰਹੀਆਂ ਨੇ, ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਜੋ ਹੈ ਇਸ ਲੋਕ ਦੇ ਵਿੱਚ, ਇਸ ਜਨਮ ਦੇ ਵਿੱਚ ਆ ਕਰਕੇ ਆਪਣੇ ਆਪ ਨੂੰ ਸਰੀਰ ਸਮਝਣ ਲੱਗ ਜਾਂਦੀ ਹੈ। ਔਰ ਮਨ ਜੋ ਹੈ ਇੰਦਰੀਆਂ ਦਾ ਦਾਸ ਹੈ, ਔਰ ਇੰਦਰੀਆਂ ਦੀ ਦਾਸਤਾ ਦੇ ਕਰਕੇ ਔਰ ਜਿਸ ਤਰੀਕੇ ਦੇ ਕਰਮ ਚਾਹੁੰਦਾ ਹੈ ਇਹ ਜੀਵਾਤਮਾ ਜੜ ਔਰ ਚੇਤਨ ਦੀ ਗੰਢ ਵਧੀ ਹੈ। ਮਨ ਜੋ ਹੈ ਜੜ ਹੈ, ਜੀਵਾਤਮਾ ਜੋ ਹੈ ਚੇਤਨ ਹੈ, ਇਹ ਦੋਨਾਂ ਦੀ ਗੰਢ ਲੱਗੀ ਹੋਣ ਕਰਕੇ ਇਹ ਜਦ ਤੱਕ ਇਹ ਗੰਢ ਲੱਗੀ ਹੈ ਇਹ ਜੀਵਾਤਮਾ ਵੀ ਉਹਦੇ ਨਾਲ ਘਿਸੜਦੀ ਹੋਈ ਜਿਹੜੀ ਵੀ ਇੰਦਰੀ ਚਾਹੁੰਦੀ ਹੈ ਜਿਸ ਕਾਟ ਤੇ ਚਾਹੇ ਸਵਾਦ ਲਗਾਉਂਦੀ ਹੈ ਇਸ ਨੂੰ ਵੀ ਸਵਾਦ ਲਗਾਉਣੇ ਪੈਂਦੇ ਨੇ। ਯਾਨੀ ਕਿ ਉਸ ਦਾ ਭੁਗਤਾਨ ਜੀਵਾਤਮਾ ਨੂੰ ਕਰਨਾ ਪੈਂਦਾ ਹੈ। ਯਾਨੀ ਕਿ ਅਗਰ ਕੋਈ ਅਮੀਰ ਹੈ ਉਹਦੀ ਸੰਗਤ ਗਲਤ ਹੋ ਜਾਏ ਤੇ ਗਲਤ ਸੰਗੀ ਜਿਹੜੇ ਨੇ ਸ਼ਰਾਬ ਪੀਂਦੇ ਨੇ ਕਈ ਤਰੀਕੇ ਦੇ ਵਿਕਾਰ ਕਰਦੇ ਨੇ ਪਰ ਉਹ ਜਿਹੜੇ ਹੋਟਲਾਂ ਦੇ ਬਿੱਲ ਨੇ ਯਾਨੀ ਕਿ ਉਹਦਾ ਭੁਗਤਾਨ ਜੋ ਹੈ ਉਹ ਅਮੀਰ ਬੱਚਾ ਕਰਦਾ ਹੈ ਉਸੇ ਤਰੀਕੇ ਦੇ ਨਾਲ ਇਹ ਸਾਰਾ ਭੁਗਤਾਨ ਜੋ ਹੈ ਇਹ ਜੀਵਾਤਮਾ ਨੂੰ ਕਰਨਾ ਪੈਂਦਾ ਹੈ ਪਰ ਸਵਾਦ ਕੌਣ ਲਗਾਉਂਦਾ? ਮਨ। ਔਰ ਇਸ ਜੀਵਾਤਮਾ ਨੇ ਇਸ ਮਨ ਦੀ ਭੈੜੀ ਸੰਗਤ ਕਰਕੇ ਇਹ ਭੈੜੇ ਸਵਾਦ ਲਗਾਉਣ ਕਰਕੇ ਹੀ ਆਪਣੇ ਅੰਸ਼ ਤੋਂ ਉਸ ਅੰਸ਼ੀ ਤੋਂ ਉਸ ਸਮੁੰਦਰ ਤੋਂ ਉਸ ਨਿਸ਼ਚਿਤ ਔਰ ਅਟਲ ਅਵਿਨਾਸ਼ੀ ਉਸ ਪਰਮਾਤਮਾ ਅਕਾਲ ਪੁਰਸ਼ ਸਤਨਾਮ ਤੋਂ ਉਸ ਸਤਪੁਰਸ਼ ਤੋਂ ਵਿਛੜ ਕਰਕੇ ਇਸ ਜਗਤ ਦੇ ਵਿੱਚ ਸੰਗਤ ਕਰਕੇ ਹੀ ਇਸੀ ਕਰਕੇ ਗੁਰੂ ਸਾਹਿਬ ਉਦੇਸ਼ ਕਰਦੇ ਨੇ ਕਿ ਸਾਕਤ ਦਾ ਸੰਗ ਨਹੀਂ ਕਰਨਾ ਚਾਹੀਦਾ ਯਾਨੀ ਕਿ ਅੰਦਰ ਦੇ ਮਨ ਦੀ ਸੰਗਤ ਚੋਂ ਨਿਕਲਣਾ ਔਰ ਬਾਹਰ ਜਿਸ ਮਨੁੱਖ ਦੇ ਅੰਦਰ ਇਹ ਸਾਕਤ ਦਾ ਅੰਗ ਯਾਨੀ ਕਿ ਜੋ ਕੋਈ ਵਿਕਾਰ ਜਿਸ ਮਨੁੱਖ ਦੇ ਅੰਦਰ ਪ੍ਰਗਟ ਹੈ ਉਸ ਦੀ ਵੀ ਸੰਗਤ ਨਹੀਂ ਕਰਨੀ ਚਾਹੀਦੀ ਕਿਉਂਕਿ 5 ਮਿੰਟ ਦੀ ਜੋ ਸਾਕਤ ਦਾ ਸੰਗ ਹੈ 24 ਘੰਟੇ ਦੇ ਭਜਨ ਨੂੰ ਜੋ ਹੈ ਤਬਾਹ ਕਰਕੇ ਰੱਖ ਦਿੰਦਾ। ਹੁਣ ਵਿਚਾਰ ਕਰਕੇ ਦੇਖੋ ਅਸੀਂ ਜਿਤਨੀ ਵੀ ਸੰਗਤ ਕਰ ਰਹੇ ਹਾਂ ਧੀਆਂ ਪੁੱਤਰ ਜ਼ਮੀਨ ਜਦਾਦ ਇਹ ਸਾਰੇ ਦੇ ਸਾਰੇ ਸਾਕਤ ਦੇ ਸੰਗ ਨੇ। ਇਹਦਾ ਇਹ ਭਾਵ ਵੀ ਨਹੀਂ ਹੈ ਕਿ ਅਸੀਂ ਇਹਨਾਂ ਦੇ ਵਿੱਚ ਨਹੀਂ ਰਹਿਣਾ, ਇਸਦੇ ਵਿੱਚ ਗੁਜ਼ਾਰੇ ਮਾਤਰ ਲਈ ਰਹਿਣਾ ਕਿਉਂਕਿ ਇਹਨਾਂ ਦੇ ਵਿੱਚੋਂ ਕੰਮ ਕਰਨਾ, ਅਸੀਂ ਆਪਣੇ ਘਰ ਦਾ ਕੰਮ ਕਰਨਾ, ਅੱਜ ਤੱਕ ਅਸੀਂ ਇਹਨਾਂ ਦਾ ਕੰਮ ਕਰ ਰਹੇ ਹਾਂ। ਹੁਣ ਵਿਚਾਰ ਕਰਕੇ ਦੇਖੋ ਸਵੇਰੇ ਅੱਖ ਖੁੱਲਦੀ ਹੈ, ਰਾਤੀ राम नाम संतन कर पाया। इस अष्टपदी गुरु साहब ने स्पष्ट किया कि जड़ा सौदा तू लैन वास्ते आया वो तो संतां दे घर है। हुण साध संगत जी विचार करके देखो, अगर सानू एक वस्तु की लोड़ है, आटे की लोड़ है, असी चक्की ते ना जा करके किसी होर डिपार्टमेंटल स्टोर से जाते हैं तो सानू उत्थों क्या मिल सकता? सानू आटा नहीं मिल सकता। अगर सानू आटा चाहिए तो सानू चक्की ते जाने पेगी। उस करके गुरबाणी साहब गुरबाणी जी ने स्पष्ट किया कि जड़ा व्यापार तू करन आया, जड़ा सौदा तू लैन वाला आया, यह सौदा देने वास्ते संत आते हैं। यानी कि वह संत कहड़ा सौदा देंगे ने? राम नाम। राम कौन है? जड़ा कट कट दे विच रमिया। दशरथ पुत्र राम की गल नहीं हो रही, कट कट रमे की रमैये की गल हो रही है। जड़ा कट कट दे विच रमिया है वह राम। वह राम की है? वह नाम के रूप दे। वह नाम की है? वह नाम एक हक की आवाज जो जोत स्वरूप है, वह परम चेतन का अंश है जो सिर्फ मनुख जन्म के दसवें द्वार के मिलता है। और जो यह जीवात्मा नौ द्वारा चो निकलती है अपने आप चाह करके भी नहीं निकल सकती। यानी अगर वह अपने घर का काम भी करना चाहती है तो उसको एक सत्ता की लोड़ है, एक ताकत की लोड़ है। जिस तरीके दे नाल एक बच्चा जिसे असीं स्कूल विच जांदे आ पढ़न वास्ते जांदा है तो किताब उसनू पढ़ा नहीं सकती, कोई होर जड़ वस्तु उसनू पढ़ा नहीं सकती। यानी कि उसनू टीचर दी लोड़ है, टीचर ही उस बच्चे नू समझा सकदा है, पढ़ा सकदा है। और वह विद्या जड़ी है हर बच्चे दे अंदर मौजूद है। कोई भी बच्चा जो इस जगत दे विच आंदा है यह विद्या लै करके आंदा है। सात संगत जी, जड़ा बच्चा अपने सतगुरु के चरण लग गया, उसके उपर हत्थी मिटाती, उसकी विद्या जो है जागृत हो गई। यानी कि वह टीचर ही बन गया, टीचर का ही रूप हो गया। और जड़ा बच्चा स्कूल के बाहर ही चक्कर लगाता रहा और यह दावा करता रहा मैं स्कूल एडमिशन लै ली है, बच्चे का कभी टीचर का हुक्म ही नहीं मनिया, कभी उसकी चंडी नहीं लगे, कभी होमवर्क ही नहीं किया। यानी कि जड़ी आया घर आया बस्ता बगा के मारिया, बैट बॉल लिया, खेडन चला गया, उस बच्चे का की असर होगा? हुण विचार करके देखो, उसने 84 लाख इन्हां सूटां दे बार बार जमना और बार बार मरना। यानी कि कितनी कीमती यह जन्म यह सानू मिलिया सीगा। सतगुरां ने सानू पढ़ा करके तो टीचर ही बनाना सी, अपने नाल मिलाना सी, अपने बराबर बिठाना सी। नाम दे करके सतगुरु क्या करते हैं? अपने नाल बिठा लेंगे ने। साध संगत जी, साड़ी कोई ताकत है? साड़ी कोई हस्ती है कि असी फकरां दे कोल बैठ सकी है, फटकरां दे नाल गल कर सकी है? सानू कोई समझ नहीं, असी मूण मत मूरख हाँ। पर सतगुरु जो ने साडे कर्मां दे उपर नज़र नहीं मारते, उस जीवात्मा दे उपर नज़र रखते हैं। क्यों? क्योंकि वह भी उन्होंने परमात्मा गुरु का अंश है। गुरु के अंश होने करके सतगुरु जो ने उसकी कदर करते हैं, उसनू अपने कोल बिठाते हैं, अपने बराबर का दर्जा देंगे ने। बराबर का दर्जे का की भाव है? कि सतगुरु ही जो है इस बच्चे नू यानी कि इस जीवात्मा नू पढ़ा करके होशियार करके जगा करके जगाने का की भाव है? कि जगत की तरफों सोना है, परमात्मा की तरफों जागना है। असी जितने भी इस चिट्ठी के अर्थ कढ़े ने सारे पुठे के पुठे कढ़े ने। यानी कि पढ़न पढ़ाने के विच रह गए और अधूरे अर्थ कढ़ के असी आवागमन दे विच अपने आप नू मुक्त नहीं करा सके। यानी ये चिट्ठी के विच जिहड़े भाव सन बड़े अंतर के गहरे भाव ने। और ये गहरे भाव की ने? एक अष्टपति गुरु साहब ने बिल्कुल स्पष्ट किया है, मिथ्या नाही रसना परस। यानी कि करण ना सुने काहू की निंदा, पर तिरे रूप ना वेख्या नेत्र, इंद्र जीत पांच दोख ते रहत, नानक कोट मदे को ऐसा अपरस। इस अष्टपति दे विच गुरु साहब ने बिल्कुल स्पष्ट किया है कि तुसीं किस तरीके दे नाल परमात्मा नूं मिलना चाहते हो। अगर मिल सकते हो तो उसकी एक मर्यादा है, किस तरीके दे नाल? ये 10 इंद्रियां ने साड़ियां, 5 कर्म इंद्रियां, 5 ज्ञान इंद्रियां। पहली ज्ञान इंद्री जड़ी है जबान। क्या है जबान? वो कहंदे ने तुसीं सच्चे होना है, सच्चे होना। असी सच्चे हो जाइए, किस तरीके नाल सच्चे हो जाइए? असी सच्चे हो ही नहीं सकते। अगर कोई सानू सच का उपदेश दिंदा तो असी कहने भी जगत दे विच असी भुखे ही मर जावांगे। क्यों? क्योंकि सच बोल के असी अपनी कमाई नहीं कर सकते। हुण विचार करके देखो, टीचर तो सानू पढ़ा रहा कि तुसी सच बोलना, असी टीचर नू पढ़ाना शुरू कर दिता। किसने? मन दे हुक्म दे विच। यानी कि टीचर साडा हुक्म साडा गुरु नहीं है, मन साडा गुरु है। मन सानू पढ़ा रहा है और बुद्धि के जरिए असी वकालत करके टीचर नू पढ़ाना शुरू करता है। और गुरु साहब तो उपदेश करते हैं, सब तो पहले अगर तू परमात्मा नू मिलना चाहता है उसनू असी हक कहते हैं, सच कहते हैं। सच है तो इसका मतलब तू सच्चा हो। किस तरीके नाल सच्चा हो? अंदरों बाहरों सच्चा हो। सब तो पहले जबान तो सस्ता हो, सच्चा हो। किस तरीके दे नाल? सवेर तो लैके शाम तक तू सच बोलना। कितना साधारण जी गल है, कितना साधारण जा पाठ है। सात संगत जी, जीवात्मा वास्ते मनुख जन्म दे विच आ करके नोट कर लो, सब तो पहला पाठ सतगुरु ने सानू दिता वह है सच, अपने आप दे भी सच्चे होना, सवेर तो लै करके शाम तक सच बोलना। दूसरा सतगुरु ने कहा बेटा क्रोध नहीं करना, इसी जबान दे नाल। यानी कि क्रोध नहीं करना, अगर तू क्रोध करेगा तेरी सुरत फैल जाएगी। यानी कि सुरत फैल गई तो तू कठी किस तरह करेगा? यानी कि वो नाम जो है परम चेतन का अंश है और चेतन स्वरूप आत्मा निर्मल और पाक होकर के ही उसका दीदार कर सकती है, उसके नाल मिल सकती है। मन बुद्धि की सीमा दे विच असी उस परमात्मा दे उस गुण नूं असी प्राप्त नहीं कर सकते, उसनूं मिल नहीं सकते, चाह करके भी उसके नाल जुड़ करके सचखंड नहीं पहुंच सकते। यानी कि अगर सचमुच साडे अंदर तड़फ है तो सब तो पहले जबान दे नाल ए प्रश हो। यानी कि छुआछूत दा इस जगत दे विच जिहड़ा असी प्रचार करते हाँ कि कोई छूत है अछूत है, कोई नीवी जात दा कोई उच्ची जात दा, तो गुरु साहब कहंदे ने सब तो पहले तू अछूत हो। किस दे कोलों? झूठ दे कोलों बच, अंदरों बाहरों सच्चा हो। साध संगत जी दूसरों की क्या गल करनी है, असं तो अपने गुरु भैणा भरावां दे नाल किस तरीके का सलूक करते हैं। एक ऐसी हस्ती होंदी है ना कि उसने कोई जबान दिती, कोई सौदा किया, कोई व्यापार किया, जिसलिए उसने पिठ मोड़ ली यानी अपने घर चला गया तो अपनी जबान तो मुकर गया, पिठ मोड़ ली तो अपनी जबान तो मुकर गया। तो साड़ी तो कितनी सुंदर हस्ती है साध संगत जी कि सामने सतगुरु बैठे होंगे ने, असं उन्होंने सामने ही झूठ बोल देंगे, उन्होंने सामने किए गए वादिया तो मुकर जाते हैं। हुण विचार करके देखो कितनी महान हस्ती साड़ी है कि पूरन सतगुरु अकाल पुरख के अगे ही असी अपनी जबान तो मुकर गए। यहोजी हस्तियां लै करके असी अपने सतगुरु के कोल जाते हैं तो क्या उजला मूँह लैके जाते हैं? यहोजी कालक लै करके असी जाते हैं तो कदों साडे मूँह जड़े ने उस परमात्मा के अगे उज्जवल होणगे? वह परमात्मा अज तक कोई नहीं मिल सकिया, कोई नहीं प्राप्त कर सकिया। अगर तुम प्राप्त करना चाहते हो तो ब्रह्म कित्थे है? वह ब्रह्म ज्ञानी के अंदर परमेश्वर है, परमेश्वर का रूप है, सतगुरु के रूप के जगत के विचरण कर रहा है। उस सतगुरु को लभो, उसकी पाल करो, उसकी चरणी लग जाओ, अपनी अस्थि मिटा दो। अगर एक चमार दे को लाल है और अगर तुसी लाल प्राप्त करना चाहते हो तो फिर असं की करते हैं? असं यह नहीं देखते हो नीवी जात है, चमार है, गंध साफ करता है। नहीं, असं अपनी अस्थि मिटा दें, उसके उपर कुरबान हो जाते हैं, उसके गुलाम बन जाते हैं। क्यों? मन ने सानू समझा दिता है कि इसके को बड़ी कीमती वस्तु है, लाल है, यह लाल प्राप्त करना चाहता है तो उसके नाल एक मेक हो जा, यानी एक जड़ वस्तु को प्राप्त करने वास्ते इस जगत की असं अपनी अस्थि मिटाने तैयार हो जाते हैं। पर सत्संग जी उस परम चेतन के अंश न, उस परमात्मा के गुण में जिसन असी नाम कहा, उसको प्राप्त करने वास्ते क्या असं अपनी अस्थि मिटाई है? अपनी जबान तो सच्चे हुए हैं, असं परमात्मा नहीं झूठा कर देने कि तुम इस तरीके के वचन किए सन। यानी कि अंधा जो है अखां वाले नूं रस्ता दिखाना शुरू कर दिंदा। उस तो बाद की कहंदे ने, इह करण जड़े ने, करण ना सुने काहू की निंदिया। साध संगत जी अगर असीं निंदिया ना सुनीए, निंदिया ना करिए जबान दे नाल, ते किस तरीके दे नाल सवेर दा खाधा होया भोजन साडा हजम हो जाएगा? साडा भोजन हजम ही नहीं हो सकता। क्यों? क्योंकि इह निंदिया ही उह जो है अंदर दे विच ऐसे उत्पन्न करती है द्रव नूं, जिस दे नाल साडा भोजन जो है डाइजेस्ट हुंदा है। हुण विचार करके देखो, ऐसे भयानक कर्म असीं कर रहे हैं, दिन रात पूरन सतगुरां दे कोल बैठ करके करते हैं, उन्होंने सामने हाजिर होकर, जिसलिए हाजिर होंदे ने उन्हां दी अस्थि चल रही होंदी है, इस सृष्टि नूं चलाउण वास्ते ताकत दे रहे होंदे ने, उसके बावजूद सानूं पता नहीं हुंदा कि यह परमात्मा हाजिर है और परमात्मा की कर रहा है। क्यों? असीं अन्ने आ, असीं मन दे हुक्म दे विच रह करके ऐसी हुक्म दूली इतनियां बदतमीजियां करते हैं कि सानूं बोलन तक दी तमीज नहीं, सानूं इतनी भी तमीज नहीं कि असीं किस तरीके दे नाल संगत दे नाल सेवादारा दे नाल भैणा भरावां दे नाल या इस जगत दे विच होर जीवां दे नाल किस तरीके की क्रिया करनी है, किस तरीके के भावों नूं लै करके असीं उन्हां दे सामने पेश होना, सानूं इतनी भी तमीज नहीं रह जाती। यह है निंदिया का भाव। उस तो बाद स्पष्ट करते हैं कि पंज दुख ते रहत जितेंद्री, जितेंद्री होना यानी कि पंज इंद्रिया नूं काबू करना और पंज गनिंद्रिया नूं काबू करना। उसके बाद जितने भी पंज विकार ने, काम क्रोध लोभ मोह अहंकार, उसके बाद चार वस्तुआं होर ने, मन बुद्धि चित्त और अहंकार। यानी कि जब तक अष्टपति दी इस उपदेश के अनुसार गुरु अर्जन देव पातशाह उपदेश करते हैं, जब तक तू अपने अंदर ये 14 दी 14 वस्तुआं नूं स्थिर नहीं ना कर लेंगा, तद तक तैनू ये मणि नहीं मिल सकती। जिस मणि नूं तू लभण वास्ते आया, जिस नूं तू पढ़ रहा है ना, ये मणि तैनू मिलेगी कितने? सचखंड सहज अवस्था के विच जा करके मिलती है। इन्हां तीन गुणा के विच इस नरक के विच ये मणि किसी के कोल नहीं है, ना किसी नूं मिली है। अगर कोई प्राप्त करना चाहता है तो 84 लाख जामिया के विचों सब तो पहले उसनूं मनुखे जन्म के विच आना पेगा, और मनुखे जन्म के विच आ करके उसनूं उस सतगुरु की छलनी लगना पेगा। तन तन जन आया, उस जन के उपर कुर्बान होना पेगा। वह जन केड़ा है? जिसनों असी ब्रह्म ज्ञानी या सतगुरु कह करके पुकारते हैं। वह इस जगत के विचरण कर रहा है मनुख्य रूप के, कोई शरीर लै करके नहीं, क्योंकि शरीर इस करके है क्योंकि एक शरीर ही शरीर को समझा के, यानी कि मनुख का टीचर सिर्फ मनुख ही हो सकता है, इसी करके उन्होंने शरीर को धारण किया है, और उस तो अगर कोई गल नहीं। पर अगर उन्होंने ताकत और अस्थि देखना चाहते हो तो 10वें द्वार पहुंचो, तो पता चले कि सतगुरु किसू किया जाता है, किस हस्ती का नाम है, और किस तरीके जड़ और चेतन अंगनित ब्रह्मंडा नू आधार दे रहा है। वह कोई आकार रूप रंग रेख नहीं है, वह एक महान चेतन सत्ता यानी प्रकाश, और उस दे विचों निकल रही एक आवाज है, एक आवाज का गुण और प्रकाश का गुण है, जिसनों इस चिट्ठी दे विच नाम या शब्द कह करके पुकारा गया। और सिमरन का भाव की है कि यह जीवात्मा जो नौ द्वारा चो निकल करके उस दे विच एक मेक होंदी है, यानी कि इस जीवात्मा का गुण है सुरत और निरत का, यानी कि सुरत के जरिए सुनना है इस आवाज नूं, और निरत के जरिए उस प्रकाश का दीदार करना है। और जो जीवात्मा अंदर दे विच पाक और निर्मल होकर सतगुरु के नूरानी रूप दे विच मिलती है, उस वेले जाकर के सतगुरु उसनूं यह सच्चा शब्द या सच्चा नाम देंदे ने, और यही दात देने वास्ते सतगुरु इस जगत विच आंदे ने। असीं बाहरी अर्थ लै करके, बाहरी नाम लै करके उन्हां अक्षरां दे विच ही फस चुके हैं, असीं कदे भी उस तों अगे सोचण दी कोशिश ही नहीं की थी। क्या असि सतगुरां दे उपर आसान कर रहे हैं नाम लै करके? विचार करके देखो, कभी असि कोई हुक्म मनिया उन्हों का? कभी अपनी हस्ती नूं मिटाने की कोशिश की है? कभी इन्हां लफ्जा के अगे भी सोचने की कोशिश की है कि एक अखर ऐसा भी है जिहड़ा पार ब्रह्म तो आता है, जिहड़ा जड़ चेतन सब नूं आधार दे रहा है, और वही पार ब्रह्म का अखर देने वास्ते सतगुरु इस जगत में आते हैं? कभी असं विचार नहीं किया। असं इन्हों पांच लफ्जा, एक लफज, दो लफज, तीन लफज फस के रह गए। असं कुरबाना पा लिया, अमृत के बाटे छक ले, बताशे घोल के, कभी यह अमृत मिठा नहीं हो सकता। अगर सचमुच तुम अमृत पीना चाहते हो तो वह पार ब्रह्म के जो सरोवर कुंड मौजूद है, वह कागो हंस करे की जड़ी बाणी है, कौए नु हंस करती है। सचमुच जा करके जवात्मा जी कौआ बनी है। कौआ क्यों है? जन्म जन्मांतरा की, करोड़ों जन्मों की मैल इसके उपर चढ़ी हुई है, और यह मैल जा करके सचमुच जिसलिए उस अमृत सरोवर का नाच स्नान करती है, सारी मैल उतर जाती है, उस वे जा करके हंस बन जाती है। हंस का की भाव है? हंस के समर्था है। की समर्था है? वह पानी चो दुध अलग कर लेंद है, यानी कि दुध पीना है तो दुध लै लेगा, सुचे मोती लै लेगा, बाकी किसी चीज़ को ग्रहण नहीं करेगा। यानी कि जीवात्मा उत्थे जा करके चेतती है, फिर ये अंदर सच्चा प्रेम, सच्ची प्रीत पैदा होती है उस परमात्मा मिलने वास्ते। उस अपनी हस्ती मिटा करके ही सारी चीज जड़ी है पैदा हो सकती है। और यह हुमा कदों खत्म होती है? जो असं श्रवण के दर्शन करते हैं, उसका स्नान करते हैं। उस तो पहले इस जगत के किसी भी जगह ऐसी कोई ताकत या समर्था नहीं है जिथे जा करके ये जीवात्मा की कर्मा की मैल जड़ी है उतर सके। यानी कि अगर उस परम चेतन के अंश नाम नू, यानी कि सुखा सुख देने वाली मणि, उस मणि नू अगर असं प्राप्त करना चाहते हैं, नानक ए नाम सत गुणमणि, यानी कि गुरु नानक साहब उपदेश करते हैं कि वह जड़ी मणि है वह की है? परमात्मा का एक गुण है। वह गुण की है? उस गुण के उपर कभी असं विचार किया कि सतगुर सिक्के बंधन काटे, सतगुर सिक्को नाम धर्म दे। असी बाहर के नाम धर्म फस गए, पर अंदर के नाम धर्म जो सतगुर सचमुच देंगे ने, वह देने वास्ते ही आए हैं, उस पास असं कभी विचार नहीं किया। यानी कि वह गुण की सगा उ सुख देने वाली मणि सी। यानी कि सुख देने वाली मणि हैगी एक परमात्मा का नाम, यानी कि उसका गुण। वह गुण कितने मिलता है? वह नौ द्वारा च है ही नहीं, वह दसवें द्वार। वैसे तो जड़ चेतन हर कण के विच मौजूद है, पर मिलेगा सिर्फ मनुखे जन्म के विच दसवें द्वार जा करके। वह दसवें द्वार के विच भी उसकी ताकत पूरी प्रगट नहीं होती। यानी कि अगर नाम नूं असीं पूर्ण रूप में प्राप्त करना चाहते हैं, जिथे जाकर के जीवात्मा की आवागमन मुक्त होती है, मुक्ति जिसनों असं कहते हैं, गुरु नानक साहब ने उपदेश किया, तो वह सिर्फ और सिर्फ सचखंड के विच है। यानी कि यह नाम जितने भी मंडलों तो उतर करके जड़ चेतन साहब आधार दिता है, उन्होंने रचना करता आया, इस जगत के आकर के दसवें द्वार मिलता है, उसे तरीके ला करके जीवात्मा सचखंड भी जाता है। और जो जो है नीचे उतरता है, इस प्रकाश का जो रंग भी बदलता है, इसकी आवाज भी बदलती है, और जो जो इसकी आवाज बदलती है, उसे तरीके इस चुनकार कह करके पुकारा गया कि नाम के सिमरन के नाल जी चुनकार की आवाज है, ये अलग अलग मंडलों से अलग अलग लैकर रूप लैकर के प्रगट होती है। इसे तरीके जीवात्मा जो सुनती हुई अगर इसे पूरे दर्शन करना चाहती है, मुक्त होना चाहती है, तो इस जीवात्मा पार ब्रह्म यानी सचखंड पहुंचना पड़ेगा। अगर असं त्रिकुटी पार कर लवेंगे तो साड़ी आवागमन तो खत्म हो जाएगी, पर जीवात्मा मुक्ति नहीं मिलेगी। बहुत सारी रचना बहुत सारे मंडलों के मौजूद ने, उत्थे बहुत सारिया जीवात्मा अज भी फसिया हुई ने। क्यों? क्योंकि उन्होंने पूरन सतगुरु नहीं सन मिले, उन्होंने वो ताकत नहीं सी मिली, क्योंकि वह रचना जी है पार ब्रह्म की, वह पूरन सतगुरु ही अपनी ताकत दे करके उसको पार करा सकते हैं। ये जड़ वस्तुओं की जिन्हों की असं टेक लीए चाह करके भी यह सू पार नहीं करा सकदियां, अंत वेले सू पछताना पैंदा। तो साध संगत जी, अज की इस सचखंड की बाणी के गुरु साहब ने बिल्कुल स्पष्ट किया कि गुरु अर्जन देव पातशाह ने जड़ी चिट्ठी जड़ी है इस जीवात्मा चिताने वास्ते, होशियार करने वास्ते, जागण वास्ते इस जगत के प्रचारित की सी, जिसनों असं सुखमनी के नाम तो पढ़ते हैं। ये इतनी विशाल चिट्ठी है कि इसका हर जो लफज है यह मणि के बराबर है। मणि किसनों कहते हैं? इस जगत के कीमती वस्तु। यानी कि अगर यह कीमती वस्तु मणु किसी जीवात्मा प्राप्त हो जाए मनुखे जन्म के भी, तो बहुत सारे सुख साधन सानू प्राप्त हो जाते हैं। यानी कि जीवात्मा शरीरिक रूप से जो है सुख प्राप्त कर लैंदी है, पर इहदे विच सुख प्राप्त जो है यह बाहरी सुख की गल नहीं की गई, इहदे आत्मा के सुख की गल की गई है। अगर असं आत्मा नूं सुखी करना चाहते हैं, आत्मा कदों सुखी होएगी? जदों वह जन्म मरण के गेड़ चों निकलेगी। यानी कि अगर जीवात्मा नूं असं जन्म मेल के गेड़ तों कढ़ना चाहते हैं, तो परमात्मा ने जिहड़ी चिट्ठी सानू दित्ती है, इस चिट्ठी नूं पढ़ करके उसके भाव नूं जानना पएगा, और उसके भावों नूं जान करके उसके उपर अमल करना पएगा। और जब तक असं अमल नहीं करांगे, असं इस मणि नूं प्राप्त नहीं कर सकते, क्योंकि इस चिट्ठी दे विच स्पष्ट किया कि परमात्मा का एक गुण है जिसनों असं नाम कहते हैं, और नाम कोई जड़ वस्तु नहीं है, लिखण पुल अखण विखण की वस्तु नहीं है, यह परम चेतन का अंश है। नौ द्वारा च नहीं मिलती, दसवें द्वार मिलती है, और दसवें द्वार च भी यह पूरी नहीं होती, सिर्फ और सिर्फ सचखंड जा करके ये नाम जो है अपना भरपूर जो है स्वरूप ला करके प्रगट होंदा, कोई रंग रूप रेख अखार नहीं होंदा, एक प्रकाश और एक आवाज है, यानी कि आवाज जो है सचखंड दे विच पूर्ण रूप विच प्रगट होंदी है। उस तो उपर मंडला ये आवाज भी गुप्त हो जाती है, यानी कि अनामी जो असली परमात्मा है अपनी मौज विच मस्त है, उस जड़ी तीसरी सत्ता जो है असली सत्ता वो अपनी धुन विच मस्त है, उत्थे जा करके आवाज भी नहीं मिलती, यानी उत्थे भी यह गुप्त रूप विच हो जाती है। यानी कि कितनी चेतन और उचियां गल्लां ने इस बाणी दे विच इस चिट्ठी दे विच दर्शा रखियां ने, पर असीं नरक दे विच बैठे हां, नौ द्वारां च फसे हां। नरक की है, झूठ की है, कूड़ा, संसार जड़ियां वस्तुआं नजर आंदियां ने, जग रचना सब झूठ है, जान लियो रमीर। सानू यह समझ नहीं आई कि रचना झूठी क्यों कही है, क्योंकि सब ने खत्म हो जाना है। यह खत्म दे नाल ही जीवात्मा प्यार कर रही है, और इन्हों प्यार करन दे वजह नाल ही यह जीवात्मा बार बार जन्म और मरण के गेड़ दे भी जाना पैंदा। इसी करके जीवात्मा जो है भुखी प्यासी रह जाती है, और मन जो है अब तक तृप्त नहीं होया, क्यों? मन भी ब्रह्म का अंश है, और ब्रह्म ही जाकर के ही तृप्त होगा। और जिसल जीवात्मा इसके नाल जाकर के ब्रह्म पहुंचती है, उत्थे ही जाकर के लीन हो जाता है, जड़ और चेतन की गंढ खुल जाती है, यानी कि मन ब्रह्म चला गया, आत्मा आजादी मिल गई। सच्ची आजादी जो है उत्थे जाकर के जीवात्मा मिलती है, और त्रिकुटी पार करके जिसले उस सरोवर के दर्शन करती है, स्नान करती है, ये मैल उतरती है, तो इस लायक बनती है और परमात्मा के नाल प्रीत करके उस दे विच मिलन लई, उस दे विच समान लई जो है उदम करती है। तो साध संगत जी, इस बाणी दे विच गुरु साहबां ने इस चिट्ठी दे विच जड़े कीमती मणक माणी दिते हुए ने, यह कहड़े ने, यह गुरु साहबान ने स्पष्ट किए ने, वह परमात्मा का एक गुण है जड़ा कि सिर्फ और सिर्फ सचखंड दे विच मिलता है, और उस दो उसकी जो हस्ती है किस तरीके दे नाल प्रकाश और आवाज के रूप जड़ और चेतन मंडलों को आधार देती हुई सिर्फ मनुखे जन्म दे विच दसवें द्वार दे विच इस दे अधूरेपन नूं असीं प्राप्त कर सकते हैं, और पूरा ये जा करके सचखंड हुंदा, और जीवात्मा जदों इस दे नाल लड़ लगती है निर्मल और चेतन होकर के निर्मल होकर के लग सकती है, यानी कि जब तक 14 वस्तुआं निर्मल नहीं होणगियां, स्थिर नहीं होणगियां, तद तक उस दे नाल मिल नहीं सकती, और जब तक मिलेगी नहीं अपने आप नूं अविनाशी पद नूं अधिकारी नहीं बना सकती, और जब तक सचखंड नहीं पहुंचेगी आवागमन तो मिट नहीं हो सकती। तो साध संगत जी, तरस खाओ अपनी इस जीवात्मा दे उपर, और कीमत समझो इस मनुखे जन्म की, इस सूट की कीमत समझो, देवी देवते भी तरस रहे ने इस मनुखे जन्म नु प्राप्त करने वास्ते, क्यों? क्योंकि रस्ता इसे जन्म दे विच इसे दसवें द्वार तो होकर के सचखंड जाता है। तो अगर किसी ने अख बंद होने तो पहले अपने घर का काम करना है, तो पूरन सतगुरु की छन्नी पहुंचना, उन्होंने उपर अपनी अस्थी मिटा करके, उन्होंने को वचन लै करके, उन्होंने जो निर्देश देंगे ने, जो हुक्म देंगे ने, उन्होंने पालना करते हुए पौड़ी दर पौड़ी चढ़ते हुए इस मणि प्राप्त करना, जड़ी कि सिर्फ और सिर्फ दसवें द्वार के मिलती है, और पूरी जड़ी है सचखंड जा करके आती है। तो साध संगत जी, गुरु साहब इतने बाणी देंगे ने, उस बाणी के बहुत सारे दृष्टांत भी देंगे ने, बहुत सारिया तुकां भी लैंदे ने, जड़े कि प्रत्यक्ष या अप्रत्यक्ष रूप दे विच इस जड़ चेतन लोक दे विच किसी ना किसी देश जात मजहब कौम या किसी विशेष धर्म मत दे नाल संबंध रखती हैं। पर गुरु साहबां दा भाव सिर्फ इतना ही हुंदा है कि इस जीवात्मा नूं समझाया जा सके, जड़ा अंग जड़ा पहलू लैंदे ने उस नूं समझाण वास्ते ही गुरु साहब जो है एक सारी बाणी उचारते हैं और उदाहरण दे करके समझाते हैं। इस तो अगर गुरु साहबा का कोई भी भाव नहीं होंदा, ना किसी की निंदा, ना किसी की वड्याई, ना कोई मत या धर्म चलाने वास्ते इतने कट्ठे होंगे ने। यह बाणी सचखंड तो मिलती है, बड़ी कीमती बाणी है। अगर असं इस सार्थक करना चाहते हैं तो सानू चाहिए इस उपर असं अमल करिए। कोई भी माई भाई अगे वध के किसी का कोई होर अर्थ कढ़दा तो उसकी अपनी मनमत है, गुरमत का इस कोई भी संबंध नहीं है।